ਤੇ ਗੁਰੂ ਮਹਾਰਾਜ ਕਹਿੰਦੇ ਭਾਈ ਝੁੰਡੀ ਪਾਏ ਬਹਿਣ ਨਿਤ ਮਰਨਾ, ਤੁਸੀਂ ਤੇ ਇਸ ਤਰ੍ਹਾਂ ਗਰਦਨ ਹੇਠਾਂ ਸੁੱਟ ਕੇ ਬੈਠਦੇ ਹੋ ਜਿਵੇਂ ਕੋਈ ਮਰਨੇ ਤੇ ਕੋਈ ਮਕਾਨ ਤੇ ਬੈਠਾ ਹੁੰਦਾ। ਦੜ ਦੀ ਬਾਣ ਨਾ ਜਾਈ, ਦੀ ਬਾਣ ਜਿੱਥੇ ਸਤਸੰਗਤ ਹੁੰਦੀ ਹੈ, ਕੀਰਤਨ ਕਥਾ ਦੇ ਪ੍ਰਵਾਹ ਚੱਲਦੇ ਨੇ, ਉੱਥੋਂ ਤੁਸੀਂ ਦੜੇ ਹੀ ਰਹਿੰਦੇ ਹੋ। ਦੜ ਦੀ ਬਾਣ ਨਾ ਜਾਈ ਤੇ ਤੁਸੀਂ ਜਿੱਥੇ ਸਤਸੰਗਤ ਹੈ, ਦੀਵਾਨ ਸਜਿਆ ਹੁੰਦਾ, ਉੱਥੇ ਤੁਸੀਂ ਜਾ ਹੀ ਨਹੀਂ ਸਕਦੇ।
ਲੱਗੀ ਕਾਸੇ ਹੱਥੀ ਫੁੰਮਣ ਅੱਗੋ ਪਿੱਛੇ ਜਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਲੱਕੀ ਕਾਸੇ, ਤੁਹਾਡੇ ਹੱਥ ਵਿੱਚ ਕਾਸੇ ਦਾ ਅਰਥ ਹੈ ਉਹ ਲੱਕੜ ਦੇ ਪਿਆਲੇ ਫੜੇ ਹੁੰਦੇ ਨੇ, ਆ ਜਿਵੇਂ ਚਿਪੀਆਂ ਤੇ ਕਮੰਡਲ ਸਾਧੂ ਰੱਖਦੇ ਸਨ। ਤੁਹਾਡੇ ਹੱਥ ਵਿੱਚ ਕਾਸੇ ਦਾ ਅਰਥ ਹੈ ਉਹ ਜਿਹੜੇ ਲੱਕੜੀ ਦੇ ਕਮੰਡਲ ਪਿਆਲੇ ਫੜੇ ਹਨ, ਤੇ ਹੱਥੀਂ ਫੁੰਮਣ ਹੱਥਾਂ ਵਿੱਚ ਇੱਕ ਸੂਤ ਦੇ ਚੌਰ ਜੇ ਫੜੇ ਹੁੰਦੇ ਨੇ, ਕਿਉਂਕਿ ਇਹਨਾਂ ਦਾ ਇਹ ਵੀ ਇੱਕ ਰਿਵਾਜ਼ ਹੈ ਬਈ ਉਹ ਜਦੋਂ ਤੁਰੇ ਜਾਂਦੇ ਨੇ ਨਾ, ਤੇ ਉਸ ਵੇਲੇ ਜੇ ਕਿਤੇ ਬਹਿਣਾ ਪੈ ਜਾਵੇ ਤੇ ਹੇਠਾਂ ਉਹ ਜਿਹੜਾ ਸੂਤ ਦਾ ਚੌਰ ਜਿਹਾ ਹੁੰਦਾ, ਜਿਵੇਂ ਆਪਣੇ ਆ ਝਾੜੂ ਹੁੰਦਾ, ਇਹਦੇ ਵਾਂਗੂ ਉਹ ਪਹਿਲਾਂ ਧਰਤੀ 'ਤੇ ਉਹਨੂੰ ਫੇਰਦੇ, ਧਰਤੀ ਨੂੰ ਸਾਫ਼ ਕਰਦੇ ਵੀ ਕੋਈ ਹੇਠਾਂ ਵੀ ਨਾ ਜੀਵ ਆ ਕੇ ਮਰ ਜਾਵੇ, ਇਸ ਲਈ ਉਹ ਉਸ ਕੰਮ ਲਈ ਵਰਤਿਆ ਜਾਂਦਾ ਸੀ। ਤੁਹਾਡੇ ਹੱਥ ਵਿੱਚ ਉਹ ਲੱਕੜ ਦੇ ਕਾਸੇ ਨੇ, ਪਿਆਲੇ ਨੇ, ਅਤੇ ਹੱਥਾਂ ਵਿੱਚ ਤੁਹਾਡੇ ਇਸ ਤਰ੍ਹਾਂ ਸੂਤ ਦੇ ਚੌਰ ਜੇ ਝਾੜੂ ਫੜੇ ਹੋਏ ਨੇ, ਅੱਗੋ ਪਿੱਛੇ ਜਾਹੀ, ਅਤੇ ਤੁਸੀਂ ਅੱਗੋ ਪਿੱਛੇ ਇੱਕ ਦੂਸਰੇ ਦੇ ਮਗਰ ਤੁਰੇ ਜਾਂਦੇ ਹੋ। ਅੱਗੇ ਤੁਹਾਡਾ ਗੁਰੂ ਹੁੰਦਾ ਅਤੇ ਪਿੱਛੇ ਪਿੱਛੇ ਤੁਸੀਂ ਜਾਂਦੇ ਹੋ, ਇਹਦਾ ਮਤਲਬ ਇਹ ਹੈ ਵੀ ਜੇ ਕੋਈ ਮੂਹਰੇ ਗੁਰੂ ਜਾਂਦਾ ਜਿੱਥੇ ਉਹ ਪੈਰ ਰੱਖਦਾ, ਔਰ ਉਹ ਐਨ ਚੰਗੀ ਤਰ੍ਹਾਂ ਵੇਖ ਕੇ ਕਹਿੰਦੇ ਜ਼ਮੀਨ 'ਤੇ ਪੈਰ ਰੱਖਦਾ ਵੀ ਕੋਈ ਹੇਠਾਂ ਕੀੜੀ ਨਾ ਆ ਜਾਵੇ, ਕੋਈ ਹੋਰ ਛੋਟਾ ਜੀਵ ਪੈਰਾਂ ਥੱਲੇ ਆ ਕੇ ਨਾ ਮਰ ਜਾਵੇ, ਜਿੱਥੇ ਗੁਰੂ ਪੈਰ ਰੱਖਦਾ ਫਿਰ ਚੇਲੇ ਵੀ ਉਹਦੇ ਪੈਰਾਂ ਵਿੱਚ ਹੀ ਪੈਰ ਰੱਖ ਕੇ ਤੁਰਦੇ ਨੇ। ਇਸ ਤਰ੍ਹਾਂ ਦੀ ਇਹਨਾਂ ਦੀ ਇੱਕ ਰੀਤ ਹੈ, ਅੱਗੋ ਪਿੱਛੇ ਜਾਹੀ, ਤੁਸੀਂ ਤੁਹਾਡਾ ਗੁਰੂ ਅੱਗੇ ਤੇ ਤੁਸੀਂ ਉਹਦੇ ਪਿੱਛੇ ਪਿੱਛੇ ਜਾਂਦੇ ਹੋ।
ਨਾ ਓਏ ਜੋਗੀ, ਨਾ ਓਏ ਜੰਗਮ, ਨਾ ਓਏ ਕਾਜੀ ਮੁੱਲਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਹਨਾਂ ਲੋਕਾਂ ਦਾ ਇੱਕ ਤਰ੍ਹਾਂ ਦੇ ਨਾਲ ਮਜ਼ਾਕ ਉਡਾਉਂਦੇ ਨੇ, ਕਹਿੰਦੇ ਨਾ ਤੇ ਉਹ ਯੋਗੀ ਹੀ ਜਾਪਦੇ ਹਨ, ਵੀ ਨਾ ਹੀ ਯੋਗੀਆਂ ਵਾਲੀ ਕੋਈ ਉਹਨਾਂ ਦੀ ਰੀਤ ਹੈ, ਅਤੇ ਨਾ ਉਹ ਜੰਗਮ, ਅਤੇ ਨਾ ਹੀ ਉਹ ਜੰਗਮ ਨੇ। ਜੰਗਮ ਇੱਕ ਸ਼ੈਵੀ ਮਤ ਹੈ, ਜਿਹੜੇ ਸ਼ਿਵਜੀ ਨੂੰ ਆਪਣਾ ਇਸ਼ਟ ਮੰਨਦੇ ਨੇ, ਔਰ ਇਹ ਹਮੇਸ਼ਾ ਲਈ ਸਿਰ ਉੱਤੇ ਮੋਰ ਦੇ ਖੰਭਾਂ ਦਾ ਮੁਕਟ ਜਿਹਾ ਬਣਾ ਕੇ ਅਤੇ ਸ਼ਿਵਜੀ ਅਤੇ ਪਾਰਵਤੀ ਦੇ ਵਿਆਹ ਦੀ ਗਾਥਾ ਗਾਉਂਦੇ ਫਿਰਦੇ ਨੇ। ਇਹਨਾਂ ਦੀ ਇਸ ਤਰ੍ਹਾਂ ਦੀ ਇੱਕ ਗੱਲ ਹੈ, ਜਨਮ ਜਨਮ ਕੀ ਰਗਰ ਹਮਾਰੀ, ਬਰੋਂ ਸ਼ਮਦ ਨਤ ਰਹੂੰ ਕੁਆਰੀ, ਇਸ ਤਰ੍ਹਾਂ ਦੇ ਇਹ ਭਜਨ ਗਾਉਂਦੇ ਨੇ। ਜੰਗਮ ਸ਼ੈਵੀ ਮਤ ਵਾਲਿਆਂ ਨੂੰ ਆਖਿਆ ਹੈ, ਹਜ਼ੂਰ ਕਹਿੰਦੇ ਇਹ ਜਿਹੜੇ ਸਰੇਵੜੇ ਲੋਕ ਨੇ, ਨਾ ਤਾਂ ਉਹ ਯੋਗੀ ਜਾਪਦੇ ਨੇ, ਨਾ ਹੀ ਉਹ ਜੰਗਮ ਸ਼ੈਵੀ ਮਤ ਦੇ ਅਨਿਆਈ ਜਾਪਦੇ ਹਨ, ਨਾ ਉਹ ਕਾਜੀ ਮੁੱਲਾਂ, ਅਤੇ ਦੂਸਰੇ ਪਾਸੇ ਮੁਸਲਮਾਨਾਂ ਦੇ ਵੀ ਕੁਛ ਐਸੇ ਫਿਰਕੇ ਨੇ ਵੀ ਉਹ ਨਾ ਹੀ ਉਹ ਕਾਜੀ ਲੱਗਦੇ ਨੇ ਅਤੇ ਨਾ ਹੀ ਮੁੱਲਾਂ ਜਾਪਦੇ ਨੇ। ਇਹਦਾ ਮਤਲਬ ਇਹ ਹੈ ਵੀ ਜਿਹੜਾ ਜੈਨੀਆਂ ਦਾ ਫਿਰਕਾ ਸੀ, ਇਹਨਾਂ ਸਰੇਵੜਿਆਂ ਦਾ ਧਰਮ ਸੀ ਹਿੰਦੂ ਅਤੇ ਮੁਸਲਮਾਨ ਦੋਹਾਂ ਦੇ ਨਾਲੋਂ ਕੋਝਾ ਸੀ, ਦੋਹਾਂ ਤੋਂ ਵੱਖਰਾ ਸੀ, ਕਿਉਂਕਿ ਅਕਸਰ ਜਿਹੜੇ ਧਰਮੀ ਹਿੰਦੂ ਸਨ ਉਹ ਵੀ ਕੋਈ ਨਾ ਕੋਈ ਚੰਗੀ ਮਰਜ਼ਾਦਾ ਨੂੰ ਅਪਣਾਉਂਦੇ ਸਨ, ਅਤੇ ਜਿਹੜੇ ਮੁਸਲਮਾਨ ਸਨ ਉਹ ਵੀ ਆਪਣੀ ਸ਼ਰ੍ਹਾਂ ਫਿਕਾ ਨੂੰ ਧਾਰਨ ਕਰਦੇ ਸਨ, ਪਰ ਇਹ ਜਿਹੜੇ ਸਰੇਵੜੇ ਸਨ ਇਹਨਾਂ ਨੇ ਹਿੰਦੂਆਂ ਦੇ ਧਰਮ ਕਰਮਾਂ ਨੂੰ ਵੀ ਛੱਡ ਦਿੱਤਾ ਸੀ, ਅਤੇ ਜਿਹੜੇ ਮੁਸਲਮਾਨਾਂ ਦੇ ਕੋਈ ਸ਼ਰ੍ਹਾਂ ਫਿਕਾ ਦੇ ਕਰਮ ਸਨ ਉਹਨਾਂ ਨੂੰ ਵੀ ਛੱਡ ਦਿੱਤਾ। ਇਸੇ ਲਈ ਗੁਰੂ ਮਹਾਰਾਜ ਨੂੰ ਇਹ ਗੱਲ ਕਹਿਣੀ ਪਈ ਵੀ ਨਾ ਉਹ ਜੋਗੀ ਨੇ, ਨਾ ਹੀ ਜੰਗਮ ਨੇ। ਜੋਗੀ ਅਤੇ ਜੰਗਮ ਹਿੰਦੂ ਮਤ ਦੇ ਫਿਰਕੇ ਨੇ, ਅਤੇ ਨਾ ਹੀ ਉਹ ਕਾਜੀ ਅਤੇ ਨਾ ਹੀ ਉਹ ਮੁੱਲਾਂ ਜਾਪਦੇ ਨੇ, ਪਰ ਮੁਸਲਮਾਨਾਂ ਦੀ ਰੀਤ ਵੀ ਉਹਨਾਂ ਨੇ ਤਿਆਗ ਦਿੱਤੀ ਹੈ।
ਵਿਗੋਏ ਫਿਰੈ ਵਿਗੂਤੇ ਫਿਟਾਵਤੈ ਗੱਲਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦਈਏ ਵਿਗੋਏ, ਦਈਏ ਦਾ ਅਰਥ ਹੈ ਪਰਮੇਸ਼ਰ, ਦਈਏ ਦਾ ਅਖਰੀ ਅਰਥ ਹੁੰਦਾ ਪ੍ਰੇਰਕ। ਉਸ ਅਕਾਲ ਪੁਰਖ ਵਾਹਿਗੁਰੂ ਨੇ ਵਿਗੋਏ, ਉਹ ਵਿਗੋਏ ਖਰਾਬ ਕੀਤੇ ਨੇ, ਉਸ ਅਕਾਲ ਪੁਰਖ ਨੇ ਉਹਨਾਂ ਨੂੰ ਕੁਰਾਹੇ ਪਾ ਦਿੱਤਾ, ਫਿਰ ਹੈ ਵਿਗੁੱਤੇ, ਇਸੇ ਲਈ ਉਹ ਖੁਆਰ ਹੁੰਦੇ ਫਿਰਦੇ ਨੇ। ਫਿੱਟਾ ਵੱਤਾ ਗੱਲਾ, ਗੱਲਾ ਕਹਿੰਦੇ ਨੇ ਊਠਾਂ ਦੇ ਕਾਫਲੇ ਨੂੰ, ਗੱਲਾ ਕਹਿੰਦੇ ਨੇ, ਭਾਵੇਂ ਇਹਨਾਂ ਦਾ ਟੋਲਾ ਸਾਰਾ ਹੀ ਫਿੱਟਾ ਵੱਤਾ ਫਿੱਟਿਆ ਹੋਇਆ ਫਿਰ ਰਿਹਾ ਹੈ। ਨਾ ਕੋਈ ਕੰਮ ਕਰਨਾ, ਨਾ ਕੋਈ ਭਜਨ ਪਾਠ ਕਰਨਾ, ਨਾ ਕੋਈ ਹੋਰ ਧਰਮ ਕਰਮ ਪੂਜਾ ਪਾਠ ਕਰਨੀ। ਬਸ ਇਹ ਤੇ ਊਠਾਂ ਦੇ ਕਾਫਲੇ ਵਾਂਗੂ ਇਹ ਸਾਰਾ ਟੋਲਾ ਇਹਨਾਂ ਸਰੀਵੜਿਆਂ ਦਾ ਇਹ ਫਿੱਟਿਆ ਹੋਇਆ, ਬਸ ਖਾ ਲੈਣਾ ਪੀ ਲੈਣਾ ਤੇ ਬਸ ਇਸ ਤਰ੍ਹਾਂ ਫਿੱਟਿਆ ਫਿਰ ਰਿਹਾ ਹੈ।
ਜੀਆ ਮਾਰ ਜੀਵਾ ਲੈ ਸੋਈ ਅਵਰ ਨ ਕੋਈ ਰੱਖੈ।
ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹ ਉਪਦੇਸ਼ ਦੇ ਰਹੇ ਸਨ ਤੇ ਉਹ ਸਰੇਵੜੇ ਮੂਹਰੇ ਨੀਵੀਂ ਪਾਈ ਬੈਠੇ ਨੇ, ਕੋਈ ਗੱਲ ਨਹੀਂ ਕਰ ਸਕਦਾ ਤੇ ਭਾਈ ਮਰਦਾਨਾ ਕੋਲੋਂ ਬੋਲਿਆ, ਕਹਿਣ ਲੱਗਾ, ਕਹਿੰਦਾ ਮਹਾਰਾਜ ਇਹ ਚਲੋ ਜੇ ਬਈ ਹੋਰ ਨਹੀਂ ਤਾਂ ਗੱਲ, ਇਹ ਜੀਵਾਂ ਤੇ ਦਇਆ ਕਰਦੇ ਨੇ, ਵੀ ਚਲੋ ਜੇ ਕੋਈ ਇਹਨਾਂ ਦੇ ਧਰਮ ਕਰਮ ਦੀ ਰੀਤ ਮਾੜੀ ਹੈ ਪਰ ਆਹ ਤੇ ਗੱਲ ਚੰਗੀ ਹੈ ਨਾ, ਵੀ ਇਹ ਜੀਵ ਘਾਤ ਨਹੀਂ ਕਰਦੇ, ਜੀਵ ਹਿੰਸਾ ਨਹੀਂ ਕਰਦੇ, ਇੱਕ ਗੱਲ ਤਾਂ ਇਹਨਾਂ ਵਿੱਚ ਚੰਗੀ ਹੈ ਨਾ। ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸਦਾ ਜਵਾਬ ਦਿੰਦੇ ਹਨ, ਜੀਆਂ ਮਾਰ ਜੀ ਵਾਲੇ ਸੋਈ ਅਵਰ ਨਾ ਕੋਈ ਰੱਖੇ। ਵੀ ਜੀਵਾਂ ਨੂੰ ਮਾਰਨ ਵਾਲਾ ਵੀ ਅਤੇ ਜੀਵਾਲਣ ਵਾਲਾ ਵੀ ਉਹੀ ਇੱਕ ਅਕਾਲ ਪੁਰਖ ਹੈ, ਸਾਰੇ ਜੀਵਾਂ ਨੂੰ ਜੀਵਨ ਵੀ ਉਹੀ ਦਿੰਦਾ ਅਤੇ ਮੌਤ ਵੀ ਉਹਦੇ ਹੁਕਮ ਦੇ ਵਿੱਚ ਹੀ ਆਉਂਦੀ ਹੈ। ਅਵਰ ਨਾ ਕੋਈ ਰੱਖੇ, ਉਹ ਤੋਂ ਬਿਨਾਂ ਹੋਰ ਕੋਈ ਕਿਸੇ ਜੀਵ ਨੂੰ ਜਿਉਂਦਾ ਨਹੀਂ ਰੱਖ ਸਕਦਾ। ਇਹ ਵਾਹਿਗੁਰੂ ਦੀ ਆਪਣੀ ਮੌਜ ਹੈ, ਜਿੰਨਾ ਚਿਰ ਤੱਕ ਕਿਸੇ ਜੀਵ ਨੂੰ ਉਸਨੇ ਜੀਵਨ ਦੇਣਾ ਉਹਨਾਂ ਚਿਰ ਹੀ ਉਹ ਜੀ ਸਕਦਾ ਅਤੇ ਜਦੋਂ ਉਸਨੇ ਮਾਰਨਾ ਤਾਂ ਫਿਰ ਉਹਨੂੰ ਕੋਈ ਨਹੀਂ ਰੱਖ ਸਕਦਾ। ਇਹ ਜੀਵਨ ਅਤੇ ਮਰਨ ਕਿਸੇ ਮਨੁੱਖ ਦੇ ਹੱਥ ਵੱਸ ਨਹੀਂ, ਇਹ ਵਾਹਿਗੁਰੂ ਦੀ ਆਪਣੇ ਹੱਥ ਖੇਡ ਹੈ। ਇਸੇ ਲਈ ਜੀਵਾਂ ਨੂੰ ਮਾਰਨ ਵਾਲਾ ਅਤੇ ਜੀਵਾਲਣ ਵਾਲਾ ਉਹੀ ਅਕਾਲ ਪੁਰਖ ਹੈ, ਉਸ ਤੋਂ ਬਿਨਾਂ ਹੋਰ ਕੋਈ ਵੀ ਮਨੁੱਖ ਕਿਸੇ ਵੀ ਜੀਵ ਨੂੰ ਨਾ ਤੇ ਆਪਣੀ ਮਰਜ਼ੀ ਦੇ ਨਾਲ ਜਿਉਂਦਾ ਰੱਖ ਸਕਦਾ, ਨਾ ਹੀ ਕੋਈ ਮਾਰ ਸਕਦਾ ਹੈ।
ਦਾਨਹ ਤੈ ਇਸ਼ਨਾਨਹ ਵੰਜੇ ਪਸ ਪਈ ਸਿਰ ਖੁੱਥੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜੇ ਜੈਨੀ ਲੋਕ ਨੇ ਦਾਨ ਤੋਂ ਵੀ ਅਤੇ ਇਸ਼ਨਾਨ ਤੋਂ ਵੀ ਵੰਝੇ ਦਾ ਅਰਥ ਹੈ ਵਾਂਝੇ ਹੋ ਗਏ, ਕਿਉਂਕਿ ਜਦੋਂ ਕਿਰਤ ਨਹੀਂ ਕਰਨੀ ਤੇ ਦਾਨ ਕਿੱਥੋਂ ਕਰ ਲੈਣਾ। ਤੇ ਹੁਣ ਜਦੋਂ ਇਹਨਾਂ ਦੇ ਧਰਮ ਦੀ ਰੀਤ ਹੀ ਇਹ ਹੈ ਜੇ ਤੁਸੀਂ ਇਸ਼ਨਾਨ ਕੀਤਾ ਤੇ ਜੀਵ ਹਿੰਸਾ ਹੋਵੇਗੀ, ਪਾਪ ਚੜ੍ਹੇਗਾ, ਇਸ ਲਈ ਇਸ਼ਨਾਨ ਵੀ ਨਹੀਂ ਕਰ ਸਕਦੇ। ਇਹ ਜਿਹੜਾ ਦਾਨ ਤੇ ਇਸ਼ਨਾਨ ਹੈ ਇਹਦੇ ਨਾਲ ਸਾਡੀ ਕਿਰਤ ਕਮਾਈ ਸਫਲ ਹੁੰਦੀ ਹੈ, ਸਰੀਰ ਪਵਿੱਤਰ ਹੁੰਦਾ ਹੈ। ਇਹਨਾਂ ਦੋਹਾਂ ਹੀ ਜਿਹੜੇ ਐਸੇ ਉੱਤਮ ਧਰਮ ਕਰਮ ਨੇ, ਕਿਉਂਕਿ ਸਿੱਖ ਧਰਮ ਦੇ ਅੰਦਰ ਦਾਨ ਅਤੇ ਇਸ਼ਨਾਨ ਅਤੇ ਨਾਮ ਦੀ ਬੜੀ ਮਹਾਨਤਾ ਦਰਸਾਈ ਗਈ ਹੈ। ਕਿਉਂਕਿ ਮਨੁੱਖ ਦੇ ਕੋਲ ਤਿੰਨ ਚੀਜ਼ਾਂ ਨੇ ਜਿਹੜੀਆਂ ਅਕਾਲ ਪੁਰਖ ਨੇ ਬਖਸ਼ੀਆਂ ਹੋਈਆਂ, ਇੱਕ ਤਨ ਹੈ, ਦੂਸਰਾ ਮਨ ਹੈ, ਤੀਸਰਾ ਤਨ ਹੈ। ਕਿਸੇ ਕੋਲ ਤਨ ਥੋੜ੍ਹਾ ਹੋ ਸਕਦਾ, ਬਹੁਤਾ ਹੋ ਸਕਦਾ, ਪਰ ਤਨ ਅਤੇ ਮਨ ਸਾਰਿਆਂ ਕੋਲ ਹੀ ਇੱਕੋ ਇੱਕ ਵਾਹਿਗੁਰੂ ਨੇ ਦਿੱਤਾ ਹੋਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਦੀ ਸਫਲਤਾ ਵਾਸਤੇ, ਇਹਨਾਂ ਦੀ ਪਵਿੱਤਰਤਾ ਵਾਸਤੇ ਇਹ ਅਸੂਲ ਬਣਾ ਦਿੱਤਾ, ਗੁਰਮੁਖ ਨਾਮ ਦਾਨ ਇਸ਼ਨਾਨ। ਨਾਮ ਦੇ ਨਾਲ ਮਨ ਪਵਿੱਤਰ ਹੋ ਜਾਂਦਾ ਹੈ। ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ, ਅਤੇ ਦਾਨ ਦੇ ਨਾਲ ਧਨ ਪਵਿੱਤਰ ਹੋ ਜਾਂਦਾ ਹੈ ਅਤੇ ਇਸ਼ਨਾਨ ਦੇ ਨਾਲ ਤਨ ਪਵਿੱਤਰ ਹੋ ਜਾਂਦਾ ਹੈ। ਤਨ ਮਨ ਧਨ ਦੀ ਸਫਲਤਾ ਨਾਮ ਦਾਨ ਇਸ਼ਨਾਨ ਦੇ ਨਾਲ ਹੁੰਦੀ ਹੈ। ਇਸੇ ਲਈ ਗੁਰੂ ਮਹਾਰਾਜ ਕਹਿੰਦੇ, ਭਾਈ ਤੁਸੀਂ ਦਾਨ ਅਤੇ ਇਸ਼ਨਾਨ ਤੋਂ ਵਾਂਝੇ ਹੋ ਗਏ, ਤੁਸੀਂ ਨਾ ਦਾਨ ਕਰ ਸਕਦੇ ਹੋ, ਕੋਈ ਆਪਣੀ ਕਿਰਤ ਕਮਾਈ ਸਫਲ ਕਰ ਸਕਦੇ ਹੋ, ਅਤੇ ਨਾ ਹੀ ਇਸ਼ਨਾਨ ਕਰਕੇ ਆਪਣੇ ਤਨ ਨੂੰ ਪਵਿੱਤਰ ਕਰ ਸਕਦੇ ਹੋ। ਪਸ ਪਈ ਸਿਰ ਖੁੱਥੈ, ਸਿਰ ਖੁੱਥੈ ਦਾ ਅਰਥ ਹੈ ਵੀ ਸਿਰ ਪਟਾਉਣ ਵਾਲੇ। ਸਿਰ ਖੁੱਥੈ ਜੈਨੀ ਨੂੰ ਆਖੀਏ, ਸਰੇਵੜੇ ਨੂੰ ਆਖੀਆ, ਵੀ ਜਿਹੜੇ ਸਰੇਵੜੇ ਲੋਕ ਨੇ, ਪਸ ਪਈ ਸਿਰ ਖੁੱਥੈ, ਇਹਨਾਂ ਸਰੇਵੜਿਆਂ ਦੇ ਸਿਰ ਵਿੱਚ ਤਾਂ ਸੁਆਹ ਹੀ ਪਈ। ਪਸ ਕਹਿੰਦੇ ਨੇ ਸੁਆਹ ਨੂੰ, ਇਹ ਆਪਣੇ ਸਿਰ ਵਿੱਚ ਸੁਆਹ ਹੀ ਪਵਾਉਂਦੇ ਨੇ। ਪਿੱਛੇ ਵੀ ਤੁਸੀਂ ਰੀਤ ਸੁਣਿਆ ਹੋ ਨਾ, ਜਦੋਂ ਕੋਈ ਜੈਨੀ ਲੋਕ ਆਪਣਾ ਨਵਾਂ ਚੇਲਾ ਬਣਾਉਂਦੇ ਨੇ ਉਹਦੇ ਸਿਰ ਵਿੱਚ ਸੁਆਹ ਪਾ ਕੇ ਅਤੇ ਫਿਰ ਚੁਟਕੀਆਂ ਦੇ ਨਾਲ ਉਹਦੇ ਥੋੜ੍ਹੇ ਥੋੜ੍ਹੇ ਕੇਸ ਪਕੜ ਪਕੜ ਕੇ ਅਤੇ ਉਹਨਾਂ ਨੂੰ ਪੱਟਦੇ ਨੇ। ਇਸ ਤਰ੍ਹਾਂ ਪਸ ਪਈ ਸਿਰ ਖੁੱਥਾ, ਇਹ ਜਿਹੜੇ ਸਰੇਵੜੇ ਲੋਕ ਨੇ ਇਹਨਾਂ ਦੇ ਸਿਰ ਵਿੱਚ ਤਾਂ ਸੁਆਹ ਹੀ ਪਈ ਹੈ।
ਪਾਣੀ ਵਿੱਚੋਂ ਰਤਨ ਉਪੰਨੇ ਮੇਰ ਕੀਆ ਮਾਤਾਣੀ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਪਾਣੀ ਦੀ ਗੱਲ ਕਰਦੇ ਨੇ। ਬਈ ਦੇਖ ਲਓ ਪਾਣੀ ਇੰਨਾ ਪਵਿੱਤਰ ਹੈ। ਖੀਰ ਸਮੁੰਦਰ ਜਦੋਂ ਦੇਵਤਿਆਂ ਅਤੇ ਦੈਂਤਾਂ ਨੇ ਰਲ ਕੇ ਰਿੜਕਿਆ ਸੀ ਅਤੇ ਮੇਰ ਕੀਆ ਮਾਧਾਣੀ ਉਸ ਵੇਲੇ ਸੁਮੇਰ ਪਰਬਤ ਨੂੰ ਮਧਾਣੀ ਬਣਾਇਆ ਸੀ ਅਤੇ ਜਿਹੜਾ ਸ਼ੇਸ਼ ਨਾਗ ਸੀ ਉਹਦਾ ਬਾਸਕ ਨਾਗ ਦਾ ਨੇਤਰਾ ਪਾਇਆ ਸੀ ਅਤੇ ਜਦੋਂ ਉਹਨਾਂ ਨੇ ਖੀਰ ਸਮੁੰਦਰ ਰਿੜਕਿਆ ਉਹਦੇ ਵਿੱਚੋਂ 14 ਰਤਨ ਪੈਦਾ ਹੋਏ ਸਨ। ਗੁਰੂ ਮਹਾਰਾਜ ਪਾਣੀ ਦੀ ਪਵਿੱਤਰਤਾ ਬਿਆਨ ਕਰਦੇ ਹਨ ਵੀ ਉਹ ਪਾਣੀ ਇੰਨਾ ਪਵਿੱਤਰ ਹੈ ਜਿਸ ਪਾਣੀ ਦੇ ਵਿੱਚੋਂ 14 ਰਤਨ ਵੀ ਪੈਦਾ ਹੋਏ, ਜਿਨ੍ਹਾਂ ਦੇ ਬਾਰੇ ਇਹ ਲਿਖਿਆ ਹੈ, ਸ਼੍ਰੀ ਮਨ ਰੰਭਾ ਬਾਰਨੀ ਤਨਖਤ ਨੰਤਰ ਬਾਜ ਬੇਖ ਤੇਨ ਸਸ ਕਲਪਤਰ ਸੰਖ ਅਮੀ ਗਜਰਾਜ। ਇਹ ਉਹਨਾਂ 14 ਰਤਨਾਂ ਦੇ ਨਾਮ ਵਿਦਵਾਨਾਂ ਨੇ ਲਿਖੇ ਨੇ। ਸ਼੍ਰੀ ਦਾ ਅਰਥ ਹੈ ਲਛਮੀ ਅਤੇ ਮਣੀ ਦਾ ਅਰਥ ਹੈ ਕੌਸਤੋ ਮਣੀ, ਜਿਹੜੀ ਵਿਸ਼ਨੂੰ ਦੇ ਕਹਿੰਦੇ ਬਜੰਤੀ ਮਾਲਾ ਵਿੱਚ ਪਾਈ ਹੋਈ ਹੈ। ਅਤੇ ਇਸੇ ਤਰ੍ਹਾਂ ਰੰਭਾ ਇੱਕ ਅਪਸ਼ਰਾ ਦਾ ਨਾਮ ਹੈ, ਬਾਰਨੀ ਸ਼ਰਾਬ ਨੂੰ ਕਹਿੰਦੇ ਨੇ। ਅਤੇ ਸ਼੍ਰੀਮਨ ਰੰਭਾ ਬਾਰਨੀ ਤਨਖ ਧਨੰਤਰ ਬਾਜ, ਅਤੇ ਜਿਹੜਾ ਇੱਕ ਗੰਡੀਵ ਨਾਮ ਕਰਕੇ ਤਨਖ ਹੈ ਜੋ ਵਿਸ਼ਨੂੰ ਦੇ ਹੱਥ ਵਿੱਚ ਪਕੜਿਆ ਮੰਨਿਆ ਜਾਂਦਾ ਹੈ, ਧਨੰਤਰ ਵੈਦ ਹੈ ਜਿਹੜਾ ਸਾਰੇ ਰੋਗਾਂ ਨੂੰ ਦੂਰ ਕਰਨ ਵਾਸਤੇ ਜਿਸਨੇ ਦਵਾਈਆਂ ਅਤੇ ਹੋਰ ਉਪਾਓ ਇਲਾਜ ਸੰਸਾਰ ਵਿੱਚ ਪੈਦਾ ਕੀਤੇ। ਅਤੇ ਬਾਜ ਉੱਚੀ ਸਰਵਾ ਇੱਕ ਘੋੜਾ ਹੈ ਜਿਹੜਾ ਸੂਰਜ ਦੇ ਰਥ ਨੂੰ ਜੁੜਿਆ ਹੋਇਆ ਮੰਨਿਆ ਜਾਂਦਾ। ਇਸੇ ਤਰ੍ਹਾਂ ਬੇਖ ਤੇਨ, ਬੇਖ ਕਹਿੰਦੇ ਨੇ ਜ਼ਹਿਰ ਨੂੰ, ਜ਼ਹਿਰ ਵੀ ਰਤਨਾਂ ਦੇ ਵਿੱਚ ਹੀ ਮੰਨੀ ਗਈ ਹੈ ਕਿਉਂਕਿ ਕਈ ਵਾਰੀ ਹੁਣ ਸੱਪਾਂ ਦੀ ਜ਼ਹਿਰ ਹੈ, ਹੋਰ ਵੀ ਕਈ ਜ਼ਹਿਰਾਂ ਨੇ, ਉਹ ਕਈ ਮਾਰੂ ਰੋਗਾਂ ਦੇ ਲਈ ਔਸ਼ਧੀ ਸਿੱਧ ਹੁੰਦੀਆਂ ਨੇ, ਇਸ ਲਈ ਇਹਨਾਂ ਨੂੰ ਵੀ ਰਤਨ ਆਖੀਏ। ਬੇਖ ਤੇਨ ਕਾਮ ਤੇਨ ਗਊ ਦਾ ਨਾਮ ਹੈ, ਬੇਖ ਤੇਨ ਸੱਸ, ਚੰਦਰਮਾ ਵੀ ਕਹਿੰਦੇ ਖੀਰ ਸਮੁੰਦਰ ਵਿੱਚੋਂ ਨਿਕਲਿਆ। ਬੇਖ ਤੇਨ ਸੱਸ ਕਲਪਤਰ, ਕਲਪਤਰ ਕਾਲੂ ਬਿਰਸ਼ ਦਾ ਨਾਮ ਹੈ ਜਿਹੜਾ ਸਵਰਗ ਦੇ ਵਿੱਚ ਮੰਨਿਆ। ਸੰਖ ਅਮੀ ਗਜਰਾਜ, ਇਹ ਕਮੁਦਨੀ ਨਾਮ ਕਰਕੇ ਸੰਖ ਹੈ, ਉਹ ਵੀ ਕਹਿੰਦੇ ਵਿਸ਼ਨੂੰ ਦੇ ਕੋਲ ਹੀ ਮੰਨਿਆ ਹੈ। ਅਤੇ ਅਮੀ ਦਾ ਅਰਥ ਹੈ ਅੰਮ੍ਰਿਤ, ਅਤੇ ਗਜਰਾਜ ਕਹਿੰਦੇ ਨੇ ਐਰਾ ਪਥ ਹਾਥੀ ਜਿਹੜਾ ਦੇਵਤਿਆਂ ਦੇ ਪਾਤਸ਼ਾਹ ਇੰਦਰ ਦੇ ਕੋਲ ਹੈ। ਇਹ 14 ਰਤਨ ਨੇ। ਹਜ਼ੂਰ ਕਹਿੰਦੇ ਨੇ ਦੇਖ ਲਓ ਪਾਣੀ ਵਿੱਚੋਂ ਰਤਨੋ ਪੰਨੇ, ਅਤੇ ਪਾਣੀ ਦੇ ਵਿੱਚੋਂ 14 ਰਤਨ ਪੈਦਾ ਹੋਏ ਨੇ, ਭਾਵ ਜਿਹੜੇ ਬੜੇ ਹੀ ਅਮੋਲਕ ਪਦਾਰਥ ਸਮਝੇ ਗਏ ਸੰਸਾਰ ਦੇ ਵਿੱਚ, ਇਹ ਉਦੋਂ ਪੈਦਾ ਹੋਏ ਮੇਰ ਕੀਆ ਮਾਧਾਣੀ, ਜਦੋਂ ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ ਸਮੁੰਦਰ ਨੂੰ ਰਿੜਕਿਆ ਗਿਆ ਸੀ ਅਤੇ ਦੇਵਤੇ ਅਤੇ ਦੈਂਤਾਂ ਨੇ ਰਲ ਕੇ ਰਿੜਕਿਆ ਸੀ ਤੇ ਉਸ ਵੇਲੇ 14 ਰਤਨ ਪੈਦਾ ਹੋਏ ਸਨ।
68 ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਜੈਨੀਆਂ ਨੂੰ ਆਖਦੇ ਨੇ ਵੀ ਦੇਖੋ ਵੀ ਜਿਹੜੇ ਦੇਵੀ ਦਾ ਅਰਥ ਹੈ ਵੀ ਜਿਹੜੇ ਦੇਵਤੇ ਨੇ, ਦੇਵੀ ਦੇਵਤੇ ਨੇ ਹਿੰਦੂ ਧਰਮ ਦੇ, ਉਹਨਾਂ ਨੇ 68 ਤੀਰਥ ਬਣਾਏ ਨੇ, ਜਿੱਥੇ ਜਿੱਥੇ ਕੋਈ ਦੇਵਤਾ ਬੈਠਾ ਹੈ ਅਤੇ ਜਿੱਥੇ ਉਸਨੇ ਬੈਠ ਕੇ ਰੱਬ ਦੀ ਭਗਤੀ ਕੀਤੀ। 68 ਤੀਰਥ ਦੇਵੀ ਥਾਪੇ, ਉਹ ਜਿਹੜੇ ਦੇਵੀ ਦੇਵਤੇ ਨੇ ਉਹਨਾਂ ਨੇ 68 ਤੀਰਥ ਸੰਸਾਰ ਦੇ ਵਿੱਚ ਸਥਾਪਨ ਕੀਤੇ। ਪੁਰਬੀ ਲੱਗੇ ਬਾਣੀ, ਪੁਰਬੀ ਦਾ ਅਰਥ ਹੈ ਵੀ ਪੁਰਬ ਦੇ ਸਮੇਂ, ਭਾਵ ਜਦੋਂ ਕੋਈ ਨਾ ਕੋਈ ਧਾਰਮਿਕ ਮੇਲਾ ਹੁੰਦਾ ਹੈ, ਪੁਰਬੀ ਧਾਰਮਿਕ ਮੇਲੇ ਨੂੰ ਕਹਿੰਦੇ ਨੇ, ਜਿਵੇਂ ਕੋਈ ਧਾਰਮਿਕ ਤਿਉਹਾਰ ਹੁੰਦੇ ਨੇ, ਕੋਈ ਮੱਸਿਆ ਹੁੰਦੀ ਹੈ, ਸੰਗਰਾਂਦ ਹੁੰਦੀ ਹੈ, ਮਾਘੀ ਹੁੰਦੀ ਹੈ, ਵੈਸਾਖੀ ਹੁੰਦੀ ਹੈ, ਇਹਨਾਂ ਨੂੰ ਪੁਰਬ ਕਹਿੰਦੇ ਨੇ। ਅਤੇ ਕੁੰਭ ਦਾ ਮੇਲਾ ਸਭ ਤੋਂ ਵਧੇਰੇ ਪ੍ਰਸਿੱਧ ਹੈ ਹਿੰਦੂ ਧਰਮ ਦੇ ਵਿੱਚ। ਲੋ ਹਜ਼ੂਰ ਕਹਿੰਦੇ ਨੇ ਵੀ ਵੇਖ ਲਓ ਇਹ ਜਿਹੜੇ ਦੇਵੀ ਦੇਵਤਿਆਂ ਨੇ 68 ਤੀਰਥ ਬਣਾਏ ਨੇ ਜਿੱਥੇ ਲੋਕ ਜਾ ਕੇ ਇਸ਼ਨਾਨ ਕਰਦੇ ਹਨ ਅਤੇ ਇਸ ਦੇ ਨਾਲ ਨਾਲ ਪੁੰਨ ਦਾਨ ਵੀ ਕਰਦੇ ਨੇ। ਪੁਰਬੀ ਲੱਗੇ ਬਾਣੀ, ਅਤੇ ਬਾਣੀ ਦਾ ਅਰਥ ਪਾਣੀ ਵੀ ਕੀਤਾ ਵੀ ਉਹਨਾਂ ਪਾਣੀਆਂ ਦੇ, ਉਹਨਾਂ ਤੀਰਥਾਂ ਦੇ ਕਿਨਾਰਿਆਂ 'ਤੇ ਬੜੇ ਬੜੇ ਭਾਰੀ ਧਾਰਮਿਕ ਮੇਲੇ ਵੀ ਲੱਗਦੇ ਨੇ। ਜਾਂ ਦੂਜਾ ਇਹਦਾ ਅਰਥ ਇਹ ਵੀ ਕੀਤਾ ਪੁਰਬੀ ਲੱਗੇ ਬਾਣੀ, ਜਦੋਂ ਕੋਈ ਖਾਸ ਧਾਰਮਿਕ ਮੇਲਾ ਹੁੰਦਾ ਅਤੇ ਉਸ ਵੇਲੇ ਉੱਥੇ ਪਾਈ ਲੋਕ ਜਾ ਕੇ ਬਾਣੀ ਵੀ ਪੜ੍ਹਦੇ ਨੇ, ਜਿਹੜੇ ਧਰਮ ਗ੍ਰੰਥ ਨੇ ਉਹਨਾਂ ਦੀ ਕਥਾ ਵਾਰਤਾ ਵੀ ਉਹ ਸੁਣਦੇ ਨੇ ਅਤੇ ਬੜੇ ਬੜੇ ਵਿਦਵਾਨ ਸਾਧੂ ਉੱਥੇ ਜਾ ਕੇ ਉਹਨਾਂ ਨੂੰ ਉਹ ਕਥਾ ਵਾਰਤਾ ਸੁਣਾਉਂਦੇ ਹਨ।
ਨਾਏ ਨਿਵਾਜਾ ਨਾ ਤੈ ਪੂਜਾ ਨਾਵਨ ਸਦਾ ਸੁਜਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਚਾਹੇ ਕੋਈ ਮੁਸਲਮਾਨ ਹੈ ਅਤੇ ਚਾਹੇ ਕੋਈ ਹਿੰਦੂ ਹੈ, ਇਸ਼ਨਾਨ ਨੂੰ ਸਾਰੇ ਹੀ ਚੰਗਾ ਗਿਣਦੇ ਨੇ। ਨਾਏ ਨਿਵਾਜਾ ਇਹ ਨਾਏ ਪਾਠ ਕਰਨਾ, ਨਾਏ ਨਿਵਾਜਾ ਮੁਸਲਮਾਨ ਲੋਕ ਨਹਾ ਕੇ ਹੀ ਨਿਵਾਜ਼ ਪੜ੍ਹਦੇ ਨੇ। ਮੁਸਲਮਾਨਾਂ ਦਾ ਇਹ ਵੀ ਇੱਕ ਮਤ ਹੈ ਵੀ ਇਸ਼ਨਾਨ ਤਾਂ ਉਹ ਇੱਕ ਵਾਰੀ ਕਰਦੇ ਹੀ ਕਰਦੇ ਨੇ, ਪਰ ਜਦੋਂ ਉਹਨਾਂ ਨੇ ਨਮਾਜ਼ ਪੜ੍ਹਨੀ ਹੋਵੇ ਉਸ ਵੇਲੇ ਉਹ ਵੁਜੂ ਕਰਦੇ ਨੇ। ਵੁਜੂ ਤੋਂ ਮਤਲਬ ਹੈ ਵੀ ਉਹ ਆਪਣੇ ਹੱਥ ਵੀ ਧੋਂਦੇ ਨੇ, ਮੂੰਹ ਵੀ ਧੋਂਦੇ ਨੇ ਅਤੇ ਪੈਰ ਵੀ ਧੋਂਦੇ ਨੇ, ਆਪਣੇ ਸਰੀਰ ਨੂੰ ਪਵਿੱਤਰ ਕਰਦੇ ਨੇ। ਜਿਵੇਂ ਸਾਡੇ ਸਿੱਖ ਧਰਮ ਦੇ ਵਿੱਚ ਪੰਜ ਇਸ਼ਨਾਨ ਹੈ ਵੀ ਜਦੋਂ ਆਪਾਂ ਨਿਤਨੇਮ ਕਰਨਾ ਹੁੰਦਾ ਹੈ ਤਾਂ ਉਸ ਵੇਲੇ ਆਪਣੇ ਪੈਰ ਵੀ ਧੋ ਕੇ, ਹੱਥ ਵੀ ਧੋ ਕੇ ਅਤੇ ਮੂੰਹ ਵੀ ਧੋ ਕੇ ਕੁਰਲੀ ਕਰਕੇ ਫੇਰ ਕਰਨਾ। ਇਹ ਇੱਕ ਸਿੱਖੀ ਦੀ ਵੀ ਰੀਤ ਹੈ ਪੰਜ ਇਸ਼ਨਾਨਾ ਕਰਨਾ। ਜੇ ਆਪਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਣਾ ਹੈ, ਚੌਰ ਦੀ ਸੇਵਾ ਕਰਨੀ ਹੈ, ਕੋਈ ਪਾਠ ਦੀ ਸੇਵਾ ਕਰਨੀ ਹੈ, ਉਸ ਵੇਲੇ ਵੀ ਆਪਣੇ ਪੈਰ ਧੋ ਕੇ, ਹੱਥ ਧੋ ਕੇ, ਮੂੰਹ ਧੋ ਕੇ, ਕੁਰਲੀ ਕਰਕੇ ਫੇਰ ਆਉਣਾ। ਇੱਕ ਸਿੱਖੀ ਦੀ ਮਰਯਾਦਾ ਹੈ। ਅਤੇ ਭਾਈ ਜੇ ਤੁਸੀਂ ਟੋਇਲਟ ਗਏ ਹੋ ਅਤੇ ਜਾਂ ਤੁਸੀਂ ਹਾਜ਼ਤ ਵਾਸਤੇ ਗਏ ਹੋ ਫਿਰ ਇਸ਼ਨਾਨ ਕਰਕੇ ਆਉਣਾ ਚਾਹੀਦਾ ਅਤੇ ਬਸਤਰ ਵੀ ਹੋਰ ਸਵੱਛ ਪਹਿਨ ਕੇ ਆਉਣਾ ਚਾਹੀਦਾ। ਜਿਹੜੇ ਅਸੀਂ ਟੋਇਲਟ ਵਾਸਤੇ ਬਸਤਰ ਵਰਤਦੇ ਹਾਂ ਉਹ ਨਹੀਂ ਇੱਥੇ ਆਉਣੇ ਚਾਹੀਦੇ। ਇਹ ਮਰਯਾਦਾ ਹੈ ਪਵਿੱਤਰਤਾ ਅਤੇ ਸਤਿਕਾਰ ਰੱਖਣ ਲਈ। ਇਹ ਸਾਰਿਆਂ ਨੂੰ ਧਾਰਨ ਕਰਨੀ ਚਾਹੀਦੀ ਹੈ। ਜਿਹੜੇ ਕੋਈ ਗ੍ਰੰਥੀ ਸਿੰਘ ਕਈ ਵਾਰੀ ਲਾਪਰਵਾਹੀ ਕਰਦੇ ਨੇ ਜਾਂ ਆਲਸ ਕਰਦੇ ਨੇ, ਪਰ ਗੁਰੂ ਮਹਾਰਾਜ ਦੇ ਸਤਿਕਾਰ ਲਈ ਸਾਨੂੰ ਇਹ ਕੁਛ ਕਰਨਾ ਚਾਹੀਦਾ। ਜੇ ਅਸੀਂ ਲੈਟਰੀਨ ਗਏ ਹਾਂ, ਇਸ਼ਨਾਨ ਕਰੋ ਅਤੇ ਬਸਤਰ ਵੀ ਬਦਲੋ, ਫਿਰ ਗੁਰੂ ਦੀ ਹਜ਼ੂਰੀ ਵਿੱਚ ਆਓ ਅਤੇ ਜਦੋਂ ਵੀ ਆਉਣਾ ਪੈਰ ਅਤੇ ਹੱਥ ਮੂੰਹ ਧੋ ਕੇ ਫਿਰ ਬਹਿਣਾ ਗੁਰੂ ਮਹਾਰਾਜ ਦੀ ਤਾਬਿਆਂ, ਫਿਰ ਚੌਰ ਫੜਨਾ। ਅਤੇ ਕਈ ਵਾਰੀ ਅਸੀਂ ਹੱਥ ਵੀ ਧੋਣ ਤੋਂ ਪੈਰ ਧੋਣ ਦਾ ਤਾਂ ਬਹੁਤਾ ਹੀ ਸੰਕੋਚ ਹੈ ਵੀ ਕਿਵੇਂ ਪੈਰ ਧੋਈਏ। ਚਲੋ ਜਿਵੇਂ ਵੀ ਹੋ ਸਕਦਾ ਅਤੇ ਪੁਰਾਣੀ ਮਰਯਾਦਾ ਨੂੰ, ਪਵਿੱਤਰਤਾ ਨੂੰ ਗੁਰੂ ਮਹਾਰਾਜ ਦੇ ਸਤਿਕਾਰ ਲਈ ਕਾਇਮ ਰੱਖਣਾ ਬਣਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹਿੰਦੂ ਅਤੇ ਮੁਸਲਮਾਨਾਂ ਅਤੇ ਸਿੱਖ ਧਰਮ ਦੀ ਮਰਯਾਦਾ ਦੱਸਦੇ ਹਨ। ਨਾਏ ਨਿਵਾਜਾ ਬਈ ਮੁਸਲਮਾਨ ਲੋਕ ਵੀ ਨਹਾ ਕੇ ਨਵਾਜ਼ ਪੜ੍ਹਦੇ ਨੇ ਅਤੇ ਨਹਾਤਾ ਹੈ ਪੂਜਾ, ਹਿੰਦੂ ਲੋਕ ਇਸ਼ਨਾਨ ਕਰਕੇ ਪੂਜਾ ਕਰਦੇ ਨੇ ਅਤੇ ਨਾਵਣ ਸਦਾ ਸੁਜਾਣੀ। ਅਤੇ ਜਿਹੜੇ ਸੁਜਾਣੀ ਦਾ ਅਰਥ ਹੈ ਗੁਰੂ ਦੇ ਸਿੱਖ ਨੇ, ਜਿਹੜੇ ਬੜੇ ਸੂਝਵਾਨ ਨੇ, ਗੁਰਮਤਿ ਦੀ ਸੋਝੀ ਰੱਖਦੇ ਨੇ, ਨਾਵਣ ਸਦਾ ਸੁਜਾਣੀ। ਅਤੇ ਜਿਹੜੇ ਗੁਰੂ ਦੇ ਸੂਝਵਾਨ ਸਿੱਖ ਨੇ ਉਹ ਤਾਂ ਹਮੇਸ਼ਾ ਹੀ ਇਸ਼ਨਾਨ ਕਰਦੇ ਨੇ। ਕਈ ਜਿਹੜੇ ਗੁਰਸਿੱਖ ਨੇ ਜਿੰਨੀ ਵਾਰੀ ਵੀ ਉਹ ਨਿਤਨੇਮ ਕਰਦੇ ਨੇ ਇਸ਼ਨਾਨ ਕਰਦੇ ਨੇ, ਕਈ ਦੋ ਦੋ ਟਾਈਮ ਵੀ ਇਸ਼ਨਾਨ ਕਰਕੇ ਫਿਰ ਭਜਨ ਪਾਠ ਕਰਦੇ ਹਨ। ਕਈ ਐਸੇ ਵੀ ਪ੍ਰੇਮੀ ਨੇ ਜਿਹੜੇ ਰੋਜ਼ ਕਿਸੀ ਇਸ਼ਨਾਨ ਕਰਕੇ ਵੀ ਭਜਨ ਸਿਮਰਨ ਕਰਦੇ ਨੇ। ਚਲੋ ਜੇ ਰੋਜ਼ ਕਿਸੀ ਇਸ਼ਨਾਨ ਨਹੀਂ ਹੋ ਸਕਦਾ ਤਾਂ ਪਿੰਡੀ ਇਸ਼ਨਾਨ ਤਾਂ ਕਰਨਾ ਹੀ ਚਾਹੀਦਾ। ਨਿਤਨੇਮ ਤੋਂ ਪਹਿਲਾਂ ਇਸ਼ਨਾਨ ਜ਼ਰੂਰੀ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ। ਗੁਰੂ ਮਹਾਰਾਜ ਨੇ ਪਹਿਲਾਂ ਮੁਸਲਮਾਨਾਂ ਦੀ ਰੀਤ ਦੱਸ ਦਿੱਤੀ ਨਾਏ ਨਿਵਾਜਾ, ਵੀ ਉਹ ਨਹਾ ਕੇ ਨਵਾਜ਼ ਪੜ੍ਹਦੇ ਨੇ। ਨਹਾਤਾ ਪੂਜਾ ਇਹ ਹਿੰਦੂ ਮਤ ਦੀ ਰੀਤ ਦੱਸੀ, ਉਹ ਨਹਾ ਕੇ ਪੂਜਾ ਕਰਦੇ ਹਨ। ਅਤੇ ਨਾਵਣ ਸਦਾ ਸੁਜਾਣੀ ਇਹ ਗੁਰਸਿੱਖਾਂ ਦੀ ਮਰਯਾਦਾ ਦੱਸੀ ਹੈ ਵੀ ਜਿਹੜੇ ਸਿਆਣੇ ਗੁਰਸਿੱਖ ਨੇ ਉਹ ਤੇ ਹਮੇਸ਼ਾ ਹੀ ਇਸ਼ਨਾਨ ਕਰਦੇ ਹਨ।
ਮੋਇਆ ਜੀਵਨ ਦੀਆਂ ਗਤ ਹੋਵੇ ਜਾਂ ਸਿਰ ਪਾਈਐ ਪਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਪਾਣੀ ਤੇ ਐਸਾ ਪਵਿੱਤਰ ਹੈ ਜੇ ਕੋਈ ਮਰ ਵੀ ਜਾਂਦਾ ਹੈ ਤੇ ਤਾਂ ਵੀ ਕਹਿੰਦੇ ਨੇ ਹੁਣ ਇਹਦਾ ਇਸ਼ਨਾਨ ਕਰਵਾਓ, ਤੇ ਜੇ ਕੋਈ ਜਿਉਂਦਾ ਹੋਵੇ ਤੇ ਤਾਂ ਵੀ ਉਹਨੂੰ ਕਹਿੰਦੇ ਨੇ ਵੀ ਇਹਦਾ ਇਸ਼ਨਾਨ ਕਰਵਾਓ। ਮਰਿਆਂ ਵੀ ਤੇ ਜਿਉਂਦਿਆਂ ਵੀ ਗਤ ਦਾ ਅਰਥ ਹੈ ਬਈ ਤਾਂ ਅਸਲੀ ਪਵਿੱਤਰਤਾ ਹੁੰਦੀ ਹੈ, ਤਾਂ ਮਨੁੱਖ ਦੀ ਸਦਗਤੀ ਹੁੰਦੀ ਹੈ। ਜਾਂ ਸਿਰ ਪਾਈਆ ਪਾਣੀ, ਜੇ ਸਿਰ ਵਿੱਚ ਪਾਣੀ ਪਾਇਆ ਜਾਵੇ, ਕਿਸੀ ਇਸ਼ਨਾਨ ਕੀਤਾ ਜਾਵੇ, ਇਸ ਢੰਗ ਦੇ ਨਾਲ ਜਿਉਂਦਿਆਂ ਤੇ ਮਰਿਆਂ ਦੀ ਵੀ ਪਵਿੱਤਰਤਾ ਮੰਨੀ ਜਾਂਦੀ ਹੈ।
ਨਾਨਕ ਸਿਰ ਖੁੱਥੇ ਸੈਤਾਨੀ ਐਨਾ ਗੱਲ ਨਾ ਪਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਸਿਰ ਖੁੱਥੇ ਸ਼ੈਤਾਨੀ। ਸਿਰ ਖੁੱਥੇ ਦਾ ਅਰਥ ਹੈ ਜਿਹੜੇ ਇਹ ਜੈਨੀ ਲੋਕ ਨੇ ਇਹਨਾਂ ਵਿੱਚ ਸ਼ੈਤਾਨੀ ਵਸ ਰਹੀ ਹੈ। ਅਤੇ ਜਿਹੜਾ ਇਸ਼ਨਾਨ ਕਰਨਾ ਸਾਰੇ ਧਰਮਾਂ ਦੀ ਰੀਤ ਹੈ, ਸਾਂਝੀ ਰੀਤ ਹੈ। ਇੰਨਾ ਗੱਲ ਨਾ ਪਾਣੀ, ਇੰਨਾ ਪਾਠ ਕਰਨਾ ਇੰਨਾ ਨਹੀਂ, ਇੰਨਾ ਗੱਲ ਨਾ ਪਾਣੀ ਵੀ ਇਹਨਾਂ ਨੂੰ ਇਹ ਗੱਲ ਪਾਉਂਦੀ ਹੀ ਨਹੀਂ, ਇਹਨਾਂ ਨੂੰ ਇਹ ਗੱਲ ਚੰਗੀ ਹੀ ਨਹੀਂ ਲੱਗਦੀ ਵੀ ਇਸ਼ਨਾਨ ਕਰਕੇ, ਪੰਜ ਇਸ਼ਨਾਨਾਂ ਕਰਕੇ ਫਿਰ ਅਸੀਂ ਭਜਨ ਪਾਠ ਕਰੀਏ, ਅਤੇ ਬਲਕਿ ਉਸੇ ਤਰ੍ਹਾਂ ਹੀ ਅਪਵਿੱਤਰ ਰਹਿ ਕੇ, ਕੁਚੀਲ ਹੋ ਕੇ ਭਜਨ ਬੰਦਗੀ ਕਰਨ ਨੂੰ ਬਿਹਤਰ ਸਮਝਦੇ ਹਨ।
ਉਠੇ ਹੋਏ ਹੋਏ ਬਿਲਾਵਲ ਜੀਆ ਜੁਗਤ ਸਮਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਹੋਰ ਅੱਗੇ ਪਾਣੀ ਦੀ ਮਹਾਨਤਾ ਦੱਸਦੇ ਹਨ। ਦੇਖ ਲੋ ਬੁੱਠੇ ਹੋਇਆ ਹੋਏ ਬਿਲਾਵਲ, ਜਦੋਂ ਬੱਦਲ ਵਰਸਦਾ ਹੈ, ਮੀਂਹ ਪੈਂਦਾ ਹੈ, ਤੇ ਉਸ ਵੇਲੇ ਹੋਏ ਬਿਲਾਵਲ ਸਾਰਿਆਂ ਨੂੰ ਬੜੀ ਖੁਸ਼ੀ ਹੁੰਦੀ ਹੈ। ਹੁਣ ਜਦੋਂ ਮੀਂਹ ਪੈਂਦਾ, ਜੱਟ ਵੀ ਖੁਸ਼ ਹੁੰਦੇ ਨੇ। ਗਰਮੀ ਦੀ ਰੁੱਤ ਵਿੱਚ ਮੀਂਹ ਪਵੇ, ਸਾਰੇ ਲੋਕ ਖੁਸ਼ ਹੁੰਦੇ ਨੇ। ਹਜ਼ੂਰ ਕਹਿੰਦੇ ਨੇ, ਜਦੋਂ ਬੁੱਠਾ ਹੋਇਆ, ਜਦੋਂ ਬੱਦਲ ਵਰਸਦਾ ਹੈ, ਉਸ ਵੇਲੇ ਸਾਰਿਆਂ ਨੂੰ ਹੀ ਬਿਲਾਵਲ ਦਾ ਅਰਥ ਹੈ ਆਨੰਦ ਹੁੰਦਾ ਹੈ, ਖੁਸ਼ੀ ਪ੍ਰਾਪਤ ਹੁੰਦੀ ਹੈ। ਜੀਆਂ ਜੁਗਤ ਸਮਾਣੀ, ਜਿੰਨੇ ਜੀਵ ਨੇ ਉਹਨਾਂ ਦੇ ਮਨ ਦੇ ਵਿੱਚ ਜੁਗਤੀ ਸਮਾ ਜਾਂਦੀ। ਇਹਦਾ ਮਤਲਬ ਇਹ ਹੈ, ਜਦੋਂ ਮੀਂਹ ਪੈਂਦਾ ਨਾ, ਜ਼ਿਮੀਂਦਾਰ ਸੋਚਣ ਲੱਗ ਜਾਂਦੇ ਨੇ ਵੀ ਹੁਣ ਆਪਾਂ ਖੇਤ ਵਿੱਚ ਆਹ ਫਸਲ ਬੀਜਣੀ ਹੈ। ਕੋਈ ਕਹਿੰਦਾ ਮੈਂ ਮੱਕੀ ਬੀਜਣੀ ਹੈ, ਕੋਈ ਕਹਿੰਦਾ ਮੈਂ ਝੋਨਾ ਲਾਉਣਾ, ਕੋਈ ਕਹਿੰਦਾ ਮੈਂ ਬਰਸੀਨ ਲਾਉਣਾ। ਇਉਂ ਲੋਕਾਂ ਦੇ ਮਨਾਂ ਦੇ ਵਿੱਚ ਕੰਮ ਕਰਨ ਦੀ ਜੁਗਤੀ ਸਮਾ ਜਾਂਦੀ ਹੈ।
ਉਠੈ ਅੰਨ ਕਮਾਦ ਕਪਾਹ ਸਭ ਸਹਿ ਪੜਦਾ ਹੋਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦੇਖ ਲਓ, ਬੁੱਠਾ ਦਾ ਅਰਥ ਹੈ ਜਦੋਂ ਮੀਂਹ ਵਸਦਾ ਹੈ, ਬੱਦਲ ਵਰਸਦਾ ਹੈ, ਅਤੇ ਉੱਥੋਂ ਅੰਨ ਵੀ ਪੈਦਾ ਹੁੰਦਾ, ਕਮਾਦ ਵੀ ਪੈਦਾ ਹੁੰਦਾ, ਅਤੇ ਕਪਾਹ ਵੀ ਪੈਦਾ ਹੁੰਦੀ ਹੈ। ਸਭ ਸਹਿ ਪੜਦਾ ਹੋਵੇ, ਬਈ ਦੇਖ ਲਓ, ਇਹਨਾਂ ਚੀਜ਼ਾਂ ਦੇ ਨਾਲ ਸਾਰਿਆਂ ਦੇ ਘਰ ਦੇ ਵਿੱਚ ਪੜਦਾ ਹੁੰਦਾ। ਹੁਣ ਜਿਹਦੇ ਘਰ ਕੋਈ ਪ੍ਰਾਹੁਣਾ ਆ ਜਾਵੇ ਅਤੇ ਅੰਨ ਨਾ ਹੋਵੇ, ਅਤੇ ਫਿਰ ਉਹਦਾ ਪੜਦਾ ਫਾਸ਼ ਹੋ ਜਾਂਦਾ। ਜੇ ਹੁਣ ਘਰ ਕੋਈ ਪ੍ਰਾਹੁਣਾ ਆ ਜਾਵੇ, ਖੰਡ ਨਾ ਹੋਵੇ, ਹੁਣ ਖੰਡ ਗੰਨੇ ਤੋਂ ਬਣਦੀ ਹੈ, ਅਤੇ ਫਿਰ ਉਹ ਕਹਿੰਦੇ ਲੈ ਇਹਨਾਂ ਦੇ ਘਰ ਖੰਡ ਵੀ ਮੁੱਕੀ ਹੋਈ ਹੈ, ਇਹ ਵੀ ਇੱਕ ਪੜਦਾ ਹੀ ਹੁੰਦਾ ਨਾ। ਹਜ਼ੂਰ ਕਹਿੰਦੇ, ਵੇਖ ਲਓ, ਜਿਹੜਾ ਅੰਨ ਹੈ, ਕਮਾਦ ਹੈ, ਅਤੇ ਕਪਾਹ ਤੋਂ ਕੱਪੜੇ ਬਣਦੇ ਨੇ, ਇਹ ਤਾਂ ਸਰੀਰ 'ਤੇ ਅਸੀਂ ਓੜਦੇ ਹਾਂ, ਇਹ ਤਾਂ ਪ੍ਰਤੱਖ ਵੀ ਪੜਦਾ ਹੀ ਹੈ। ਬਾਕੀ ਵੀ ਸਾਰੀਆਂ ਚੀਜ਼ਾਂ ਇਹ ਸਾਰੀਆਂ ਮੀਂਹ ਤੋਂ ਹੀ ਪੈਦਾ ਹੁੰਦੀਆਂ ਨੇ, ਮੀਂਹ ਦੇ ਪਾਣੀ ਤੋਂ ਹੀ, ਚਾਹੇ ਕੋਈ ਅਨਾਜ ਹੈ, ਚਾਹੇ ਕੋਈ ਕਮਾਦ ਹੈ, ਚਾਹੇ ਕਪਾਹ ਹੈ, ਵੀ ਇਹਦੇ ਨਾਲ ਸਾਰਿਆਂ ਦਾ ਪੜਦਾ ਹੁੰਦਾ ਹੈ।
ਉਠੈ ਘਾਉ ਚਰਹਿ ਨਿਤ ਸੁਰਹੀ ਸਾ ਧਨ ਦਹੀ ਵਿਲੋਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਮੀਂਹ ਵਰਦਾ ਹੈ, ਬੱਦਲ ਵਰਸਦਾ ਹੈ, ਅਤੇ ਫਿਰ ਘਾਹ ਵੀ ਪੈਦਾ ਹੁੰਦਾ, ਅਤੇ ਉਸ ਘਾਹ ਨੂੰ ਚਰਹਿ ਨਿਤ ਸੁਰਹੀ, ਸੁਰਹੀ ਦਾ ਅਰਥ ਹੈ ਗਊਆਂ, ਉਸ ਘਾਹ ਨੂੰ ਹਮੇਸ਼ਾ ਲਈ ਗਊਆਂ ਚਰਦੀਆਂ ਨੇ। ਸਾ ਧਨ ਦਹੀਂ ਵਲੋਵੈ, ਅਤੇ ਫਿਰ ਉਹ ਗਊਆਂ ਘਾਹ ਚਰ ਕੇ ਦੁੱਧ ਦਿੰਦੀਆਂ ਨੇ, ਅਤੇ ਜਿਹੜਾ ਉਹ ਦੁੱਧ ਹੈ, ਸਾ ਧਨ ਦਾ ਅਰਥ ਹੈ ਵੀ ਜਿਹੜੀਆਂ ਉਹ ਸ੍ਰੇਸ਼ਟ ਇਸਤਰੀਆਂ ਨੇ, ਅਤੇ ਫਿਰ ਉਹ ਅੱਗੇ ਪਾਈ ਉਹ ਦਹੀਂ ਰਿੜਕਦੀਆਂ ਹਨ, ਗਊਆਂ ਦੁੱਧ ਦਿੰਦੀਆਂ ਨੇ ਘਾਹ ਖਾ ਕੇ, ਅਤੇ ਘਾਹ ਮੀਂਹ ਦੇ ਕਾਰਨ ਹੀ ਪੈਦਾ ਹੁੰਦਾ। ਹਜ਼ੂਰ ਕਹਿੰਦੇ, ਮੀਂਹ ਤੋਂ, ਪਾਣੀ ਤੋਂ ਵੇਖ ਲਓ ਕਿੰਨੇ ਸਾਨੂੰ ਫਾਇਦੇ ਹੁੰਦੇ ਨੇ, ਪਰ ਇਹ ਲੋਕ ਪਾਣੀ ਤੋਂ ਕਿੰਨਾ ਸੰਗਦੇ ਨੇ, ਕਿੰਨਾ ਸੰਕੋਚ ਕਰਦੇ ਨੇ। ਹਜ਼ੂਰ ਕਹਿੰਦੇ, ਜਦੋਂ ਮੀਂਹ ਵਰਸਦਾ ਹੈ ਅਤੇ ਘਾਹ ਪੈਦਾ ਹੁੰਦਾ, ਉਸਨੂੰ ਹਮੇਸ਼ਾ ਗਊਆਂ ਚਰਦੀਆਂ ਨੇ ਅਤੇ ਦੁੱਧ ਦਿੰਦੀਆਂ ਨੇ, ਉਸ ਦੁੱਧ ਤੋਂ ਅੱਗੇ ਦਹੀਂ ਬਣਦਾ ਹੈ, ਅਤੇ ਜਿਹੜੀਆਂ ਸਾਧਨ ਸ੍ਰੇਸ਼ਟ ਇਸਤਰੀਆਂ ਨੇ, ਸੁਆਣੀਆਂ ਨੇ, ਉਸ ਦਹੀਂ ਨੂੰ ਰੜਕਦੀਆਂ ਹਨ।
ਤਿਤ ਕੇ ਹੋਮ ਜਗ ਸਦ ਪੂਜਾ ਪੈ ਕਾਰਜ ਸੋ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਦਹੀਂ ਦੇ ਵਿੱਚੋਂ ਤਿਤ ਕੇ ਦੇਸੀ ਘਿਓ ਪੈਦਾ ਹੁੰਦਾ, ਅਤੇ ਜਿਹੜਾ ਦੇਸੀ ਘਿਓ ਹੈ ਹੋਮ, ਉਹ ਹਮਨ ਦੇ ਵਿੱਚ ਵੀ ਪੈਂਦਾ, ਅਤੇ ਜਦੋਂ ਆਪਾਂ ਜੱਗ ਕਰਦੇ ਹਾਂ, ਜੱਗ ਦੇ ਵਿੱਚ ਵੀ ਦੇਸੀ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ। ਅਤੇ ਸਾਧ ਪੂਜਾ, ਜਦੋਂ ਆਪਾਂ ਕੋਈ ਪੂਜਾ ਕਰਦੇ ਹਾਂ, ਅਤੇ ਉਸ ਵੇਲੇ ਵੀ ਦੇਸੀ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ। ਪਹਿਲਾ ਕਾਰਜ ਸੋ ਹੈ, ਵੀ ਜਿਹੜਾ ਵੀ ਕਾਰਜ ਹੋਵੇ ਉਹਦੇ ਵਿੱਚ ਦੇਸੀ ਘਿਓ ਜਦੋਂ ਪੈ ਜਾਂਦਾ, ਉਹ ਕਾਰਜ ਸੋਹੈ ਦਾ ਅਰਥ ਸੋਭਨੀਕ ਬਣ ਜਾਂਦਾ। ਹੁਣ ਫਰਜ਼ ਕਰੋ, ਆਪਾਂ ਲੰਗਰ ਤਿਆਰ ਕਰਨਾ, ਉਹਦੇ ਵਿੱਚ ਵੀ ਘਿਓ ਦੀ ਲੋੜ ਪੈਂਦੀ ਹੈ, ਤੜਕਾ ਨਾ ਲੱਗਿਆ ਹੋਵੇ ਅਤੇ ਕਹਿੰਦੇ ਵੀ ਇਹ ਤਾਂ ਸਵਾਦ ਨਹੀਂ ਹੈ। ਹੁਣ ਦੇਗ ਬਣਦੀ, ਉਹਦੇ ਵਿੱਚ ਵੀ ਘਿਓ ਦੀ ਵਰਤੋਂ ਹੈ, ਦੇਗ ਦਾ ਗੁਰੂ ਮਹਾਰਾਜ ਨੂੰ ਵੀ ਭੋਗ ਲੱਗਦਾ। ਅਤੇ ਜਿਹੜਾ ਹਿੰਦੂ ਮਤ ਵਿੱਚ ਹਮਨ ਹੈ, ਉਸ ਹਮਨ ਦੀ ਥਾਂ 'ਤੇ ਗੁਰੂ ਮਹਾਰਾਜ ਨੇ ਆਖਿਆ ਵੀ ਭੁੱਖੇ ਨੂੰ ਭੋਜਨ ਛਕਾਓ, ਇਹਦਾ ਸਭ ਤੋਂ ਵੱਡਾ ਪੁੰਨ ਹੈ। ਬਾਹਰਲੀ ਅੱਗ ਵਿੱਚ ਕੋਈ ਕੀਮਤੀ ਪਦਾਰਥ ਪਾਉਣ ਦੀ ਥਾਂ 'ਤੇ ਤੇ ਕਿਸੇ ਗਰੀਬ ਨੂੰ ਖਾਣ ਦੇ ਲਈ ਦੇ, ਉਹਦੀ ਅੰਦਰਲੀ ਅੱਗ ਬੁੱਝ ਜਾਵੇ, ਉਹਦਾ ਵਧੇਰੇ ਪੁੰਨ ਹੈ। ਇਸੇ ਲਈ ਹਜ਼ੂਰ ਕਹਿੰਦੇ, ਵੇਖ ਲਓ ਉਹ ਜਿਹੜਾ ਦੇਸੀ ਘਿਓ ਹੈ ਉਹ ਹਮਨ ਦੇ ਵੀ ਕੰਮ ਆਉਂਦਾ, ਜਗ ਦੇ ਵਿੱਚ ਵੀ ਕੰਮ ਆਉਂਦਾ ਅਤੇ ਪੂਜਾ ਦੇ ਵਿੱਚ ਵੀ ਉਸ ਨੂੰ ਵਰਤਿਆ ਜਾਂਦਾ। ਜਿਸ ਕਾਰਜ ਦੇ ਵਿੱਚ ਵੀ ਦੇਸੀ ਘਿਓ ਪੈਂਦਾ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਔਰ ਉਹੀ ਕਾਰਜ ਸੁਭਾਵਿਮਾਨ ਹੋ ਜਾਂਦਾ ਹੈ।
ਗੁਰੂ ਸਮੁੰਦ ਨਦੀ ਸਭ ਸਿੱਖੀ ਨਹਾਤੇ ਜਿਤ ਵਡਿਆਈ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਅੰਤਮ ਸਿੱਖਿਆ ਦਿੰਦੇ ਨੇ, ਭਾਈ ਗੁਰੂ ਇੱਕ ਸਮੁੰਦਰ ਹੈ ਅਤੇ ਆਹ ਜਿਹੜੀ ਸਿੱਖੀ ਹੈ ਨਾ ਸਾਰੀ, ਇਹ ਭਾਈ ਇਹ ਸਾਰੀ ਸਿੱਖੀ ਇੱਕ ਨਦੀ ਵਾਂਗ ਹੈ, ਜਿਵੇਂ ਨਦੀ ਦਾ ਸਮੁੰਦਰ ਦੇ ਨਾਲ ਸੰਬੰਧ ਹੁੰਦਾ। ਇਹ ਜਿੰਨੀ ਵੀ ਗੁਰੂ ਨਾਨਕ ਦੀ ਸਿੱਖੀ ਹੈ, ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਮਾਈ ਭਾਈ ਬੈਠਾ ਹੈ ਔਰ ਉਹ ਗੁਰੂ ਦੇ ਨਾਲ ਜੁੜਿਆ ਹੋਇਆ, ਨਾਤਾ ਜਿਤ ਵਡਿਆਈ। ਹਜ਼ੂਰ ਕਹਿੰਦੇ, ਭਾਈ ਜਿਹੜਾ ਵੀ ਗੁਰਸਿੱਖ ਮਾਈ ਭਾਈ ਇਹ ਸਿੱਖੀ ਦੀ ਨਦੀ ਵਿੱਚ ਅਤੇ ਗੁਰੂ ਰੂਪੀ ਸਮੁੰਦਰ ਵਿੱਚ ਨਹਾਉਂਦਾ ਹੈ, ਭਾਵ ਗੁਰਸਿੱਖੀ ਧਾਰਨ ਕਰਕੇ ਅਤੇ ਗੁਰੂ ਨਾਨਕ ਦੇ ਉਪਦੇਸ਼ ਨੂੰ ਸੁਣਦਾ ਹੈ, ਇਹ ਇਸ਼ਨਾਨ ਕਰਨਾ ਹੈ। ਨਾਤਾ ਜਿਤ ਵਡਿਆਈ, ਜਿਸ ਦੇ ਵਿੱਚ ਭਾਈ ਇਸ਼ਨਾਨ ਕਰਨ ਦੇ ਨਾਲ ਲੋਕ ਤੇ ਪਰਲੋਕ ਦੀ ਵਡਿਆਈ ਪ੍ਰਾਪਤ ਹੁੰਦੀ ਹੈ।
ਨਾਨਕ ਜੇ ਸਿਰ ਖੁੱਥੇ ਨਾਵਨ ਨਾਹੀ ਤਾਂ ਸਤ ਚਟੇ ਸਿਰ ਛਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਸਿਰ ਖੁੱਥੇ ਜੈਨੀ ਲੋਕ ਨੇ, ਇਹ ਵੀ ਨਾਵਣ ਪਾਠ ਕਰਨਾ। ਨਾਵਣ ਨਾਹੀ, ਨਹਾਉਣ ਦਾ ਵਾਚਕੀ ਹੈ। ਨਾਨਕ ਜੇ ਸਿਰ ਖੁੱਥੇ ਨਾਵਣ ਨਾਹੀ, ਜਿਹੜੇ ਸਿਰ ਖੁੱਥੇ ਜੈਨੀ ਭਾਈ ਨਾ ਤੇ ਬਾਹਰਲੇ ਤੀਰਥ ਵਿੱਚ ਹੀ ਇਸ਼ਨਾਨ ਕਰਦੇ ਨੇ ਅਤੇ ਨਾ ਹੀ ਜਿਹੜਾ ਗੁਰੂ ਰੂਪੀ ਤੀਰਥ ਹੈ ਅਤੇ ਜਿਹੜੀ ਗੁਰੂ ਦੀ ਸਿੱਖੀ ਹੈ ਮਹਾਨ ਪਵਿੱਤਰ ਗੰਗਾ ਹੈ, ਜਿਹੜੇ ਇਹਦੇ ਵਿੱਚ ਵੀ ਇਸ਼ਨਾਨ ਨਹੀਂ ਕਰ ਸਕਦੇ ਤਾਂ ਸੱਤ ਚੱਟੇ ਸਿਰ ਛਾਈ। ਤਾਂ ਗੁਰੂ ਮਹਾਰਾਜ ਕਹਿੰਦੇ, ਚੱਟਾ ਕਹਿੰਦੇ ਨੇ ਚੱਪੂ ਨੂੰ, ਆ ਜਿਹਦੇ ਨਾਲ ਮਲਾ ਬੇੜੀ ਨੂੰ ਖੇਮਦੇ ਸਨ ਉਹਨੂੰ ਚੱਪਾ ਕਹਿੰਦੇ ਸਨ। ਅਤੇ ਸਤਿਗੁਰੂ ਕਹਿੰਦੇ ਨੇ ਵੀ ਉਹ ਸੱਤ ਚੱਟੇ ਭਰ ਕੇ ਚੱਪੂ ਭਰ ਕੇ, ਜਾਂ ਇਉਂ ਕਹਿ ਦਿਓ ਚੱਟੇ ਦਾ ਅਰਥ ਹੈ ਵੀ ਕੜਛੇ, ਵੀ ਸੱਤ ਕੜਛੇ ਭਰ ਕੇ ਉਹਦੇ ਸਿਰ ਵਿੱਚ ਸੁਆਹ ਦੇ ਪਾਏ ਜਾਂਦੇ ਨੇ। ਜਿਹੜਾ ਇਸ ਗੁਰੂ ਦੀ ਸਿੱਖੀ ਦੀ ਗੰਗਾ ਦੇ ਵਿੱਚ ਗੁਰੂ ਸਮੁੰਦਰ ਵਿੱਚ ਇਸ਼ਨਾਨ ਨਹੀਂ ਕਰ ਸਕਦਾ ਅਤੇ ਉਹਦੇ ਸੱਤ ਕੜਛੇ ਭਰ ਕੇ ਸੁਆਹ ਦੇ ਸਿਰ ਵਿੱਚ ਪਾਏ ਜਾਣਗੇ, ਇਸ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਲੋਕ ਦੁਆਰਾ ਜਿਹੜੇ ਸਰੇਵੜੇ ਲੋਕ ਸਨ ਉਹਨਾਂ ਨੂੰ ਉਪਦੇਸ਼ ਦਿੱਤਾ ਹੈ ਅਤੇ ਜਿਹੜੀਆਂ ਉਹਨਾਂ ਦੇ ਧਰਮ ਦੇ ਵਿੱਚ ਕੁਰੀਤੀਆਂ ਸਨ ਉਹਨਾਂ ਨੂੰ ਗੁਰੂ ਮਹਾਰਾਜ ਨੇ ਬਾਅਦ ਦਲੀਲ ਖੰਡਨ ਕੀਤਾ। ਪਰ ਕਹਿੰਦੇ ਨੇ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਸਰੇਵੜੇ ਨੂੰ ਉਪਦੇਸ਼ ਦਿੱਤਾ ਔਰ ਜਿਹੜੇ ਬਾਕੀ ਹੋਰ ਸਾਧਾਰਨ ਸਨ ਲੋਕ ਉਹਨਾਂ 'ਤੇ ਅਸਰ ਹੋਇਆ, ਉਹ ਗੁਰੂ ਨਾਨਕ ਦੇ ਸਿੱਖ ਬਣ ਗਏ, ਪਰ ਇਹ ਨਹੀਂ ਗੁਰੂ ਮਹਾਰਾਜ ਦੇ ਅੱਗੇ ਝੁਕਿਆ। ਇਹਨੂੰ ਆਪਣਾ ਘਮੰਡ ਸੀ ਕਿ ਮੈਂ ਬਹੁਤੀ ਤਪੱਸਿਆ ਕੀਤੀ ਹੈ, ਮੈਂ ਬਹੁਤਾ ਇਹ ਮੈਂ ਰੱਬ ਦੇ ਨੇੜੇ ਹੋਇਆ ਹੋਇਆ ਹਾਂ, ਇਸ ਲਈ ਇਹ ਨਹੀਂ ਗੁਰੂ ਮਹਾਰਾਜ 'ਤੇ ਝੁਕਿਆ। ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਦਾ ਅੱਗੇ ਸ਼ਲੋਕ ਆ ਰਿਹਾ ਹੈ।
ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ।
ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਉਹ ਜਿਹੜਾ ਸਰੇਵੜਾ ਸੀ ਗੁਰੂ ਬਣਿਆ ਹੋਇਆ, ਪਤਾ ਲੱਗਿਆ ਉਹਦੇ ਨਾਲ ਵੀ ਉਹਦੇ ਵਿੱਚ ਬੜੀਆਂ ਰਿਧੀਆਂ ਸਿੱਧੀਆਂ ਸ਼ਕਤੀਆਂ ਵੀ ਸਨ ਅਤੇ ਉਹਦੇ ਪਾਸ ਬੜੀ ਦੁਨੀਆ ਵੀ ਉਹਦੇ ਕੋਲ ਨਾਲ ਜੁੜੀ ਹੋਈ ਸੀ। ਜਦੋਂ ਗੁਰੂ ਮਹਾਰਾਜ ਦੇ ਕੋਲ ਆਇਆ ਤਾਂ ਕੁਝ ਨਾ ਕੁਝ ਪ੍ਰਭਾਵ ਤਾਂ ਗੁਰੂ ਮਹਾਰਾਜ 'ਤੇ ਉਹਦਾ ਪਿਆ ਹੀ ਹੋਣਾ ਨਾ, ਜਿਹੜੀਆਂ ਰਿਧੀਆਂ ਸਿੱਧੀਆਂ ਸ਼ਕਤੀਆਂ ਸਨ ਉਹਦੇ ਕੋਲ ਅਤੇ ਇੰਨੀ ਦੁਨੀਆ ਉਸਨੇ ਮਗਰ ਲਾਈ ਹੋਈ ਸੀ। ਤਾਂ ਗੁਰੂ ਅੰਗਦ ਦੇਵ ਮਹਾਰਾਜ ਨੇ ਫਿਰ ਇਹ ਅਗਲਾ ਸ਼ਲੋਕ ਉਚਾਰਨ ਕਰਕੇ ਗੁਰਸਿੱਖਾਂ ਦਾ ਵਹਿਮ ਦੂਰ ਕੀਤਾ। ਕਹਿਣ ਲੱਗੇ, ਭਾਈ ਗੁਰੂ ਮਹਾਰਾਜ 'ਤੇ ਉਹਦਾ ਅਸਰ ਕੀ ਹੋਣਾ ਸੀ, ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ। ਪਾਲਾ ਚਾਹੇ ਕਿੰਨਾ ਵੀ ਹੋਵੇ ਪਰ ਉਹ ਅੱਗ ਨੂੰ ਕੀ ਕਰ ਸਕਦਾ, ਅੱਗ ਦਾ ਕੁਝ ਨਹੀਂ ਵਿਗਾੜ ਸਕਦਾ। ਸੂਰਜ ਕੇ ਹੀ ਰਾਤ, ਵੀ ਰਾਤ ਚਾਹੇ ਕਿੰਨੀ ਵੀ ਕਾਲੀ ਬੋਲੀ ਹੋਵੇ ਪਰ ਉਹ ਸੂਰਜ ਦਾ ਕੀ ਵਿਗਾੜ ਸਕਦੀ ਹੈ। ਗੁਰੂ ਮਹਾਰਾਜ 'ਤੇ ਅੱਗ ਵਾਂਗੂ ਨੇ, ਜਿਵੇਂ ਅੱਗ ਵਿੱਚ ਤਿੰਨ ਗੁਣ ਮੰਨੇ ਨੇ, ਇੱਕ ਤਾਂ ਉਹਦੇ ਵਿੱਚ ਪ੍ਰਕਾਸ਼ ਸ਼ਕਤੀ ਹੁੰਦੀ ਹੈ, ਦੂਸਰੀ ਉਸ਼ਣ ਸ਼ਕਤੀ ਹੁੰਦੀ ਹੈ ਅਤੇ ਤੀਸਰੀ ਉਹਦੇ ਵਿੱਚ ਵੀ ਦਾਹਕ ਸ਼ਕਤੀ ਹੁੰਦੀ ਹੈ। ਇੱਕ ਤਾਂ ਚਾਨਣ ਕਰਦੀ ਹੈ ਤੇ ਦੂਸਰਾ ਕੋਲ ਬੈਠਣ ਵਾਲੇ ਨੂੰ ਨਿੱਘ ਦਿੰਦੀ ਹੈ ਤੇ ਤੀਸਰਾ ਉਹ ਇਹਨਾਂ ਨੂੰ ਸਾੜਦੀ ਵੀ ਹੈ। ਇਸੇ ਤਰ੍ਹਾਂ ਗੁਰੂ ਮਹਾਰਾਜ ਜਿਹੜਾ ਉਹਨਾਂ ਕੋਲ ਆਵੇ ਉਸਨੂੰ ਦੇਵੀ ਗਿਆਨ ਦਾ ਚਾਨਣ ਵੀ ਦਿੰਦੇ ਨੇ, ਪਿਆਰ ਦਾ ਨਿੱਘ ਵੀ ਦਿੰਦੇ ਨੇ ਤੇ ਪਾਪਾਂ ਨੂੰ ਸਾੜਦੇ ਵੀ ਹਨ। ਹੁਣ ਉਹਨਾਂ 'ਤੇ ਇਹ ਜਿਹੜਾ ਪਾਪਾਂ ਦਾ ਪਾਲਾ ਸੀ ਇਹਦਾ ਕੀ ਅਸਰ ਹੋਣਾ ਸੀ? ਸੂਰਜ ਕਹੀ ਰਾਸ ਜਿਹੜੇ ਗਿਆਨ ਦੇ ਸੂਰਜ ਸਤਿਗੁਰੂ ਸਨ ਉਹਨਾਂ 'ਤੇ ਜਿਹੜੀ ਇਹਦੀ ਧਰਮ ਦੀ ਰਾਤ ਵਰਗੀ ਕੁਝ ਹੀ ਰੀਤ ਸੀ ਉਹਦਾ ਕੀ ਅਸਰ ਪੈਣਾ ਸੀ? ਕੁਝ ਵੀ ਨਹੀਂ ਪੈ ਸਕਿਆ।
ਚੰਦ ਅਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਚੰਦ ਹਨੇਰਾ, ਇਹ ਹਨੇਰਾ ਪਾਠ ਕਰਨਾ, ਚੰਦ ਹਨੇਰਾ ਕੀ ਕਰੇ? ਹਨੇਰਾ ਦਾ ਅਰਥ ਹੈ ਪੰਜਾਬੀ ਵਿੱਚ ਆਪਾਂ ਹਨੇਰਾ ਕਹਿ ਦਿੰਦੇ ਹਾਂ, ਹਨੇਰੇ ਦਾ ਅੰਧਕਾਰ ਦਾ ਵਾਚਕ ਹੈ। ਜਿਹੜਾ ਚੰਦਰਮਾ ਹੈ ਉਹਨੂੰ ਹਨੇਰਾ ਕੀ ਕਰ ਸਕਦਾ? ਕੁਝ ਵੀ ਨਹੀਂ ਕਰ ਸਕਦਾ। ਪੌਣ ਪਾਣੀ ਕਿਆ ਜਾਤ, ਪੌਣ ਅਤੇ ਪਾਣੀ ਨੂੰ ਪਾਈ ਜਾਤੀ ਕੀ ਕਰ ਸਕਦੀ ਹੈ? ਹੁਣ ਪਾਣੀ ਤਾਂ ਬ੍ਰਾਹਮਣ ਵੀ ਪੀਂਦਾ ਅਤੇ ਸ਼ੂਦਰ ਵੀ ਪੀਂਦਾ ਅਤੇ ਪੌਣ ਜਿਹੜੀ ਹੈ ਇਹ ਸਾਰੇ ਵੀ ਸ਼ੂਦਰਾਂ ਨੂੰ ਵੀ ਅਤੇ ਪੰਡਤਾਂ ਨੂੰ ਵੀ ਸਾਰਿਆਂ ਨੂੰ ਇੱਕ ਬਰਾਬਰੀ ਲੱਗਦੀ ਹੈ। ਜਿਵੇਂ ਪੌਣ ਪਾਣੀ ਉੱਤੇ ਜਾਤੀ ਦਾ ਵੀ ਕੋਈ ਅਸਰ ਨਹੀਂ ਹੋ ਸਕਦਾ।
ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕੋਈ ਚੀਜੀ ਦਾ ਅਰਥ ਹੈ ਕੋਈ ਵਸਤੂ ਆਪਾਂ ਧਰਤੀ 'ਤੇ ਰੱਖ ਦੇਈਏ ਅਤੇ ਉਹਨੂੰ ਉਹ ਜਿਹੜੀ ਰੱਖੀ ਹੋਈ ਚੀਜ਼ ਹੈ ਉਹ ਧਰਤੀ ਨੂੰ ਕੀ ਕਰ ਸਕਦੀ ਹੈ? ਕੁਝ ਵੀ ਨਹੀਂ ਕਰ ਸਕਦੀ। ਕਿਉਂ? ਜਿਸ ਵਿੱਚ ਸਭ ਕੁਛ ਹੋਏ, ਜਿਸ ਧਰਤੀ ਵਿੱਚ ਹੀ ਤਾਂ ਸਭ ਕੁਛ ਹੁੰਦਾ। ਜੇ ਹੁਣ ਧਰਤੀ ਉੱਤੇ ਕੋਈ ਭਾਰੀ ਚੀਜ਼ ਰੱਖ ਕੇ ਕਹਿ ਦੇਵੇ ਵੀ ਹੁਣ ਇਹ ਧਰਤੀ ਭਾਰ ਦੇ ਨਾਲ ਹੇਠਾਂ ਦੱਬੀ ਜਾਵੇਗੀ, ਉਹ ਕਦੇ ਵੀ ਹੇਠਾਂ ਨਹੀਂ ਦੱਬੀ ਜਾ ਸਕਦੀ।
ਨਾਨਕ ਤਾਪਤ ਜਾਣੀਐ ਜਾਂ ਪਤ ਰੱਖੇ ਰੱਖੈ ਸੋਏ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਤਾਂ ਹੀ ਪਤ ਇੱਜ਼ਤ ਨੂੰ ਜਾਣਿਆ ਜਾਂਦਾ ਹੈ ਜਾਂ ਪਤ ਰੱਖੈ ਸੋਏ। ਜੇ ਉਹ ਅਕਾਲ ਪੁਰਖ ਵਾਹਿਗੁਰੂ ਸਾਡੀ ਇੱਜ਼ਤ ਨੂੰ ਬਹਾਲ ਰੱਖੇ, ਸਾਡੀ ਇੱਜ਼ਤ ਨੂੰ ਬਰਕਰਾਰ ਰੱਖੇ ਬਈ ਤਾਂ ਹੀ ਪਤ ਰਹਿ ਸਕਦੀ ਹੈ। ਇਹਦਾ ਮਤਲਬ ਇਹ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਪਰਮੇਸ਼ਰ ਰੂਪ ਸਨ ਅਤੇ ਹਮੇਸ਼ਾ ਅਕਾਲ ਪੁਰਖ ਉਹਨਾਂ ਦੇ ਅੰਗ ਸੰਗ ਰਹਿੰਦਾ ਸੀ। ਉਹਨਾਂ ਦੀ ਇੱਜ਼ਤ ਨੂੰ ਉਸ ਰੇਵੜੇ ਤੋਂ ਦੇਹ ਤਾਰੀ ਕਰਾਮਾਤੀ ਤੋਂ ਕੋਈ ਖਤਰਾ ਨਹੀਂ ਸੀ, ਕਿਉਂਕਿ ਜਦੋਂ ਗੁਰੂ ਦੇ ਨਾਲ ਅਕਾਲ ਪੁਰਖ ਅੰਗ ਸੰਗ ਵਸ ਰਿਹਾ ਸੀ, ਜਿਹਦੀ ਪਤ ਉਹ ਵਾਹਿਗੁਰੂ ਰੱਖਦਾ ਹੈ ਉਹਦੀ ਪਤ ਹਮੇਸ਼ਾ ਲਈ ਸਲਾਮਤ ਰਹਿੰਦੀ ਹੈ।
ਪੌੜੀ ਤੁਦ ਸੱਚੇ ਸੁਭਾਨ ਸਦਾ ਕਲਾਣਿਆ।
ਹੁਣ ਪੌੜੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਦੇ ਹਨ, ਹੇ ਵਾਹਿਗੁਰੂ ਜੀ ਤੁਦ ਸੱਚੇ ਸੁਭਾਨ, ਬਈ ਤੁਸੀਂ ਸੱਚੇ ਹੋ ਅਤੇ ਸੁਭਾਨ ਅਸਚਰਜ ਸਰੂਪ ਹੋ, ਸਦਾ ਕਲਾਣਿਆ ਅਸੀਂ ਸਦਾ ਹੀ ਤੁਹਾਡੀ ਕਲਿਆਣ ਕੀਤੀ ਭਾਵ ਤੁਹਾਡੀ ਸਿਫਤ ਸਲਾਹ ਕੀਤੀ ਹੈ।
ਤੂੰ ਸੱਚਾ ਦੀ ਬਾਣ ਹੋਰ ਆਵਣ ਜਾਣਿਆ।
ਹੇ ਵਾਹਿਗੁਰੂ ਜੀ ਤੂੰ ਸੱਚਾ ਦੀ ਬਾਣ ਆਸਰਾ ਹੈ, ਹੋਰ ਆਵਣ ਜਾਣਿਆ, ਜਿੰਨੇ ਹੋਰ ਕੋਈ ਲੋਕ ਨੇ ਦੇਵੀ ਦੇਵਤੇ ਨੇ ਜਿਨ੍ਹਾਂ ਦੇ ਅਸੀਂ ਓਟ ਆਸਰੇ ਤੱਕੇ ਨੇ ਉਹ ਸਾਰੇ ਦੇ ਸਾਰੇ ਭਾਈ ਆਉਣ ਜਾਣ ਵਾਲੇ ਹਨ।
ਸੱਚ ਜੇ ਮੰਗਹਿ ਦਾਨ ਸੇ ਤੁਧੈ ਜੇ ਹਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਜਿਹੜੇ ਸੱਚੇ ਨਾਮ ਦਾ ਦਾਨ ਤੁਹਾਡੇ ਕੋਲੋਂ ਮੰਗਦੇ ਨੇ ਸੇ ਤੁਧੈ ਜਿਹਾ, ਫਿਰ ਉਹ ਤੁਹਾਡੇ ਜਿਹੇ ਹੀ ਹੋ ਜਾਂਦੇ ਨੇ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਹੜੇ ਸੱਚੇ ਨਾਮ ਦਾ ਦਾਨ ਮੰਗਦੇ ਨੇ ਫਿਰ ਉਹ ਵਾਹਿਗੁਰੂ ਦਾ ਰੂਪ ਹੋ ਜਾਂਦੇ ਹਨ।
ਸੱਚ ਤੇਰਾ ਫੁਰਮਾਨ ਸ਼ਬਦੇ ਸੋਹਿਆ।
ਹੇ ਵਾਹਿਗੁਰੂ ਜੀ ਤੁਹਾਡਾ ਸੱਚਾ ਹੀ ਫੁਰਮਾਨ ਹੁਕਮ ਹੈ, ਸ਼ਬਦੇ ਸੋਹਿਆ, ਤੇ ਗੁਰੂ ਸ਼ਬਦ ਦੁਆਰਾ ਜਿਸਨੇ ਉਸਨੂੰ ਸੁਣਿਆ ਸੋਹਿਆ ਉਹਦਾ ਜੀਵਨ ਸੁਹਾਵਣਾ ਬਣ ਗਿਆ ਹੈ।
ਮੰਨਿਐ ਗਿਆਨ ਧਿਆਨ ਤੁਧੈ ਤੇ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਮੰਨਿਆ, ਜਿਹੜਾ ਗੁਰੂ ਦੇ ਬਖਸ਼ੇ ਨਾਮ ਨੂੰ ਉਪਦੇਸ਼ ਨੂੰ ਮੰਨਦਾ ਹੈ ਤੇ ਉਹਨੂੰ ਗਿਆਨ ਤੇ ਆਨ ਪ੍ਰਾਪਤ ਹੋ ਜਾਂਦਾ ਹੈ, ਤੁਧੈ ਤੇ ਪਾਇਆ। ਤੇ ਮਹਾਰਾਜ ਗੁਰਮੁਖਾਂ ਨੇ ਨਾਮ ਦੀ ਮੰਨਿਆ ਦਾ ਅਰਥ ਹੈ ਕਮਾਈ ਕਰਕੇ, ਤੇ ਜਿਹੜਾ ਵੀ ਨਿਰਗੁਣ ਦਾ ਗਿਆਨ ਤੇ ਸਰਗੁਣ ਦਾ ਧਿਆਨ ਪ੍ਰਾਪਤ ਕੀਤਾ ਤੁਧਾ ਤੇ ਪਾਇਆ ਤੁਹਾਡੀ ਕਿਰਪਾ ਦੇ ਨਾਲ ਹੀ ਪ੍ਰਾਪਤ ਕੀਤਾ ਹੈ।
ਕਰਮ ਪਵੈ ਨੀਸਾਨ ਨਾ ਚੱਲੇ ਚਲਾਇਆ।
ਹੇ ਵਾਹਿਗੁਰੂ ਜੀ, ਤੁਹਾਡੀ ਬਖਸ਼ਿਸ਼ ਦੇ ਨਾਲ ਹੀ ਅਸਲੀ ਨਿਸ਼ਾਨ ਪ੍ਰਵਾਨਗੀ ਦਾ ਚਿੰਨ ਪੈਂਦਾ ਹੈ, ਨਾ ਚੱਲੇ ਚਲਾਇਆ। ਜਿਹੜਾ ਤੁਹਾਡਾ ਲਿਖਿਆ ਹੋਇਆ ਨਿਸ਼ਾਨ ਹੈ, ਤੁਹਾਡਾ ਲਿਖਿਆ ਲੇਖ ਹੈ, ਇਹ ਕਿਸੇ ਤਰ੍ਹਾਂ ਵੀ ਚਲਾਇਆ ਹੋਇਆ ਚਲਾਏਮਾਨ ਨਹੀਂ ਹੋ ਸਕਦਾ। ਜਿਹੜਾ ਪ੍ਰਵਾਨਗੀ ਦਾ ਲੇਖ ਵਾਹਿਗੁਰੂ ਕਿਸੇ ਦੇ ਮੱਥੇ ਤੇ ਲਿਖ ਦਿੰਦਾ, ਉਹਨੂੰ ਕੋਈ ਟਾਲ ਨਹੀਂ ਸਕਦਾ।
ਸੱਚਾ ਦਾਤਾਰ ਨਿਤ ਦੇਵ ਹੈ ਚੜ੍ਹੇ ਸਵਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਸੱਚਾ ਦਾਤਾਰ ਹੈ, ਨਿਤ ਦੇਵੈ ਚੜ੍ਹੇ ਸਵਾਇਆ। ਤੂੰ ਹਮੇਸ਼ਾ ਲਈ ਦਾਤਾਂ ਦੇਣਾ, ਤੇ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ, ਤੇਰਾ ਦਿੱਤਾ ਹੋਇਆ ਦਾਨ ਦਿਨ ਦੂਣਾ ਤੇ ਰਾਤ ਸਵਾਇਆ ਚੜ੍ਹਦੀ ਕਲਾ ਦੇ ਵਿੱਚ ਹੀ ਜਾਂਦਾ ਹੈ।
ਨਾਨਕ ਮੰਗੈ ਦਾਨ ਜੋ ਤੁਧ ਪਾਇਆ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇਰੇ ਪਾਸੋਂ ਉਹ ਦਾਨ ਮੰਗਦਾ ਹਾਂ ਜੋ ਤੁਧ ਪਾਇਆ, ਜੋ ਤੈਨੂੰ ਪਾਉਂਦਾ ਹੈ। ਵਾਹਿਗੁਰੂ ਨੂੰ ਕਿਹੜਾ ਦਾਨ ਪਾਉਂਦਾ ਹੈ? ਉਹ ਹੈ ਨਾਮ ਦਾ ਦਾਨ, ਸਿਫਤ ਸਲਾਹ ਦਾ ਦਾਨ। ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਮੈਂ ਇਹ ਦਾਨ ਮੰਗਦਾ ਹਾਂ ਜਿਹੜਾ ਤੁਹਾਡੇ ਮਨ ਨੂੰ ਪਾਉਂਦਾ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਪਵਿੱਤਰ ਉਪਦੇਸ਼ ਬਖਸ਼ਿਆ, ਆਪਾਂ ਸੁਣਿਆ, ਇਹਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਤੂੰ ਸੱਚਾ ਦਾਤਾਰ ਨਿਤ ਦੇਵ ਹੈ ਚੜ੍ਹੇ ਸਵਾਇਆ। ਨਾਨਕ ਮੰਗੈ ਦਾਨ ਜੋ ਤੁਧ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।